ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ, ਆਦਿ ਮੱਧ ਅਰ ਅੰਤ, ਪਰਮੇਸ਼ਰ ਰੱਖਿਆ। ਸਤਿਗੁਰ ਦਿੱਤਾ ਹਰ ਨਾਮ, ਅੰਮ੍ਰਿਤ ਚੱਖਿਆ। ਆਦਿ ਮੱਧ ਅਰ ਅੰਤ, ਪਰਮੇਸ਼ਰ ਰੱਖਿਆ। ਸਤਿਗੁਰ ਦਿੱਤਾ ਹਰ ਨਾਮ, ਅੰਮ੍ਰਿਤ ਚੱਖਿਆ। ਸਾਧਾਂ ਸੰਗ ਅਪਾਰ, ਅਨ ਦਿਨ ਹਰ ਗੁਣ ਰਵੈ। ਪਾਈ ਮਨੋਰਥ ਸਭ, ਜੋਨੀ ਨਹਿ ਭਵੈ। ਸਭ ਕਿਛ ਕਰਤੇ ਹੱਥ, ਕਾਰਨ ਜੋ ਕਰੈ। ਨਾਨਕ ਮੰਗੈ ਦਾਨ, ਸੰਤਾਂ ਧੂਰ ਤਰੈ। ਮਹੱਲਾ ਪੰਜਵਾਂ, ਤਿਸਨੋ ਮਨ ਵਸਾਏ, ਜਿਨ ਉਪਾਇਆ। ਜਿਨ ਜਨ ਧਿਆਇਆ ਖਸਮ, ਤਿਨ ਸੁਖ ਪਾਇਆ। ਸਫਲ ਜਨਮ ਪਰਵਾਨ, ਗੁਰਮੁਖ ਆਇਆ। ਹੁਕਮੈ ਬੁੱਝ ਨਿਹਾਲ, ਖਸਮ ਫੁਰਮਾਇਆ। ਜਿਸ ਹੋਵਾ ਆਪ ਕਿਰਪਾਲ, ਸੋ ਨਹਿ ਪਰਮਾਇਆ। ਜੋ ਜੋ ਦਿੱਤਾ ਖਸਮ, ਸੋਈ ਸੁਖ ਪਾਇਆ। ਨਾਨਕ ਜਿਸ ਹੈ ਦਇਆਲ, ਬੁਝਾਏ ਹੁਕਮ ਮਿਤ। ਜਿਸ ਹੈ ਭੁਲਾਏ ਆਪ, ਮਰ ਮਰ ਜੰਮੇ ਨਿਤ। ਪੌੜੀ ਨਿੰਦਕ ਮਾਰੇ ਤਤਕਾਲ, ਖਿਨ ਟਿਕਨ ਨ ਦਿੱਤੇ। ਪ੍ਰਭ ਦਾਸ ਕਾ ਦੁਖ ਨਾ ਖਾਵ ਸਕੈ, ਫੜ ਜੋਨੀ ਜੁੱਤੇ ਮੱਥੇ ਵਾਲ ਪਛਾੜਿਆਂ ਜਮ ਮਾਰਗ ਮੁੱਤੇ ਦੁੱਖ ਲੱਗੈ ਬਿਲ ਲਾਣਿਆ ਨਰਕ ਘੂਰ ਸੁੱਤੇ ਕੰਠ ਲਾਏ ਦਾਸ ਰੱਖਿਆਂ ਨਾਨਕ ਹਰ ਸਤੇ ਦੁੱਖ ਲੱਗੈ ਬਿਲ ਲਾਣਿਆ ਨਰਕ ਘੂਰ ਸੁੱਤੇ ਕੰਠ ਲਾਏ ਦਾਸ ਰੱਖਿਆਂ ਨਾਨਕ ਹਰ ਸਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਆਪਾਂ ਜਿਵੇਂ ਪਾਵਨ ਪਵਿੱਤਰ ਹੁਕਮਨਾਮਾ ਗੁਰਮੁਖ ਪਿਆਰਿਆਂ ਦੀ ਪਾਵਨ ਰਸਨਾ ਤੋਂ ਸਰਵਣ ਕੀਤਾ ਹੈ ਇਹ ਗੁਜਰੀ ਦੀ ਦੂਜੀ ਵਾਰ ਵਿੱਚ ਸੁਭਾਵਾਨ ਹੈ ਦੂਜੀ ਵਾਰ ਕਹਿਣ ਤੋਂ ਮੁਰਾਦ ਕਈ ਰਾਗਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਇੱਕ ਤੋਂ ਵੱਧ ਵਾਰਾਂ ਦਾ ਜ਼ਿਕਰ ਕੀਤਾ ਹੈ ਜਿਸ ਤਰ੍ਹਾਂ ਆਪਾਂ ਰਾਮਕਲੀ ਰਾਗ ਪੜ੍ਹਦੇ ਹਾਂ ਉੱਥੇ ਹਜ਼ੂਰ ਨੇ ਤਿੰਨ ਵਾਰਾਂ ਅੰਕਿਤ ਕੀਤੀਆਂ ਹਨ ਕਈ ਰਾਗ ਇਹਨਾਂ ਵਾਰਾਂ ਤੋਂ ਮੁਕਤ ਨੇ ਪਰ ਇਸ ਗੁਜਰੀ ਦੀ ਰਾਗ ਵਿੱਚ ਤੀਸਰੇ ਪਾਤਸ਼ਾਹ ਮਹਾਰਾਜ ਅਤੇ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਡੇ ਉੱਪਰ ਇਹਨਾਂ ਦੋ ਵਾਰਾਂ ਦਾ ਬਖਸ਼ਿਸ਼ ਕੀਤੀ ਹੈ ਇਸ ਵਾਰ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਦੇ ਸ਼ਲੋਕ ਨੇ ਅਤੇ ਸਤਿਗੁਰੂ ਪੰਚਮ ਪਾਤਸ਼ਾਹ ਦੀਆਂ ਪੌੜੀਆਂ ਚਾਰਨ ਕੀਤੀਆਂ ਨੇ ਆਪਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੀ ਹਾਜ਼ਰੀ ਕੋ ਗੁਰਮੁਖ ਪਿਆਰਾ ਕਥਾ ਸੁਣਨ ਵਿੱਚ ਸਫਲਾ ਕਰਦਾ ਹੈ ਕੋਈ ਕੀਰਤਨ ਸੁਣ ਕੇ ਸਫਲਾ ਕਰਦਾ ਹੈ ਮਨ ਵਿੱਚ ਵਿਚਾਰ ਆਉਂਦੀ ਵੀ ਆਪਾਂ ਸਾਰਾ ਦਿਨ ਧੰਦੇ ਕਰਦੇ ਹਾਂ ਕੀ ਕੱਲਾ ਕਥਾ ਦੇ ਟਾਈਮ 'ਤੇ ਆਉਣ ਨਾਲ ਗੱਲ ਬਣ ਜਾਏਗੀ ਅਸੀਂ ਪਰਿਵਾਰਾਂ ਵਾਲੇ ਹਾਂ ਬੱਚਿਆਂ ਵਾਲੇ ਹਾਂ ਸਾਡੀਆਂ ਪਰਿਵਾਰਕ ਮਜਬੂਰੀਆਂ ਸਾਨੂੰ ਘਰਾਂ 'ਚੋਂ ਗੁਰਦੁਆਰੇ ਆਉਣ ਨਹੀਂ ਦਿੰਦੀਆਂ ਕਦੇ 10 ਮਿੰਟ ਕਦੇ 15 ਮਿੰਟ ਗੁਰੂ ਕਾ ਕੀਰਤਨ ਸਰਵਣ ਕੀਤਾ ਦੇ ਬਾਅਦ ਬਣ ਜਾਏਗੀ ਇਹ ਸਾਡਾ ਸ਼ੰਕਾ ਹੈ ਇਹ ਸਾਡੇ ਵਿਚਾਰ ਨੇ ਔਰ ਮੈਂ ਤਕਰੀਬਨ ਆਪ ਜੀ ਨੂੰ ਬੇਨਤੀ ਕਰਦਾ ਰਹਿੰਦਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਇੰਨੀ ਮਹਿੰਗੀ ਹੈ ਕਿ ਸਾਡੀ ਦਿਮਾਗ ਦੀ ਪਕੜ ਵਿੱਚ ਨਹੀਂ ਆਉਂਦੀ ਔਰ ਉਸ ਨੂੰ ਸਮਝਣ ਵਾਸਤੇ ਸਾਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਨੂੰ ਪੜ੍ਹਨਾ ਪੈਂਦਾ ਹੈ ਉਹਨਾਂ ਨੇ ਉਹਨਾਂ ਵਿਚਾਰਾਂ ਨੂੰ ਬਹੁਤ ਸਾਦੇ ਢੰਗ ਨਾਲ ਬਿਆਨ ਕੀਤਾ ਹੈ ਮੈਂ ਮਾਨੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਬੇਨਤੀ ਕੀਤੀ ਭਾਈ ਸਾਹਿਬ ਇਹ ਸਾਡੇ ਮਨ ਦਾ ਸ਼ੰਕਾ ਹੈ ਅਸੀਂ ਆਰਥਿਕ ਲੋੜਾਂ ਵਾਸਤੇ ਪਰਿਵਾਰਕ ਮਜਬੂਰੀਆਂ ਕਰਕੇ ਸਾਰਾ ਦਿਨ ਗੁਰੂ ਦਰਬਾਰ ਦੀ ਹਾਜ਼ਰੀ ਨਹੀਂ ਭਰ ਸਕਦੇ ਕੀ ਸਾਡਾ ਕਥਾ ਦੇ ਟਾਈਮ 'ਤੇ ਆਉਣ ਨਾਲ ਗੱਲ ਬਣ ਜਾਏਗੀ ਕੀ 2 ਘੜੀਆਂ ਕੀਰਤਨ ਸਰਵਣ ਨਾਲ ਗੱਲ ਬਣ ਜਾਏਗੀ ਕਹਿੰਦੇ ਗੁਰਮੁਖਾ ਚਿੰਤਾ ਨਾ ਕਰ ਗੁਰੂ ਨਾਨਕ ਦੇ ਘਰ ਵਿੱਚ ਇੱਕ ਘੜੀ ਦੇ ਨਾਲ ਵੀ ਮਨੁੱਖ ਤਰ ਜਾਂਦਾ ਹੈ ਮੈਂ ਬੇਨਤੀ ਕੀਤੀ ਭਾਈ ਸਾਹਿਬ ਆਪ ਕਿਰਪਾ ਕਰਕੇ ਸਾਨੂੰ ਸਾਦੇ ਢੰਗ ਨਾਲ ਸਮਝਾਓ ਉਹਨਾਂ ਨੇ ਬਹੁਤ ਸਾਦੇ ਢੰਗ ਦੇ ਨਾਲ ਇਹ ਸਾਡਾ ਮਸਲਾ ਹੱਲ ਕੀਤਾ ਵੀ ਸਾਡਾ ਇੱਥੇ ਆਉਣ ਨਾਲ ਗੱਲ ਬਣ ਜਾਏਗੀ ਉਹ ਦਲੀਲ ਦਿੰਦੇ ਨੇ ਜੈਸੇ ਨਾਵ ਬੋਝ ਭਰੀ ਆਂਗਰੀ ਤੋਂ ਪਾਰ ਹੋਏ ਪਾਰ ਪਰੇ ਪੂਰ ਸਭ ਕੁਸ਼ਲ ਬਿਆਤ ਹੈ ਕਹਿੰਦੇ ਵੀ ਗੇੜੀ ਬੇੜੀ ਦੇ ਵਿੱਚ ਬਹੁਤ ਸਾਰੇ ਮੈਂਬਰ ਬੈਠੇ ਹੁੰਦੇ ਨੇ ਤੇ ਭਾਰ ਦੇ ਨਾਲ ਉਹ ਬੇੜੀ ਦੇ ਚੌਂ ਪਾਸੇ ਪਾਣੀ ਦਾ ਬੋਲਬਾਲਾ ਹੁੰਦਾ ਹੈ। ਕੇਵਲ ਤੇ ਕੇਵਲ ਦੋ ਚਾਰ ਉਂਗਲਾਂ ਬੇੜੀ ਪਾਣੀ ਤੋਂ ਬਾਹਰ ਹੋ ਜਾਂਦੀ ਹੈ, ਪਰ ਜਿੰਨੇ ਵੀ ਬੇੜੀ 'ਚ ਬੈਠੇ ਹੁੰਦੇ ਨੇ ਉਹਨਾਂ ਨੂੰ ਬੰਨੇ ਲਾ ਦਿੰਦੀ ਹੈ। ਜੈਸੇ ਨਵ ਬੋਝ ਭਰੀ ਆਂਗਰੀ ਤੋਂ ਪਾਰ ਹੋਏ, ਪਾਰ ਪਰੇ ਪੂਰ ਸਭ ਕੁਸ਼ਲ ਬਿਆਤ ਹੈ। ਜੈਸੇ ਏ ਘੜੀ ਰਾਜ ਦੁਆਰ ਕਰ ਤੋਂ ਜੁਹਾਰ ਜਨ, ਇਹ ਘੜੀ ਪਾਸ਼ੇ ਦੇਸ਼ ਭੋਗਤਾ ਹੋਏ ਫਖਾਤ ਹੈ। ਲੋੜਵੰਦ ਨਗਰ ਦੇ ਬੰਦੇ ਇਕੱਠੇ ਹੋ ਗਏ, ਆਪਣੇ ਹਾਕਮ ਨੂੰ ਮਿਲੇ, ਆਪਣੇ ਰਾਜੇ ਨੂੰ ਮਿਲੇ ਵੀ ਸਾਨੂੰ ਬਹੁਤ ਪਰੇਸ਼ਾਨੀ ਹੈ, ਸਾਡੀ ਫਸਲ ਮਾਰੀ ਗਈ, ਆਪ ਕਿਰਪਾ ਕਰਕੇ ਸਾਡੀ ਮਦਦ ਕਰੋ। ਉਹਨਾਂ ਨੇ ਪੰਜ ਦਸ ਮਿੰਟ ਰਾਜੇ ਦੀ ਹਾਜ਼ਰੀ ਭਰੇ ਤੇ ਰਾਜੇ ਨੇ ਸੌਣੀ ਦਿਹਾੜੀ ਦਾ ਸਾਰਾ ਮਾਮਲਾ ਮਾਫ ਕਰ ਦਿੱਤਾ। ਉਹ ਨਗਰ ਨਿਵਾਸੀ ਰਾਜੇ ਕੋਲ ਬਹੁਤਾ ਚਿਰ ਬੈਠੇ ਨਹੀਂ, ਕੇਵਲ ਦੋ ਘੜੀਆਂ ਹਾਕਮ ਕੋਲ ਜਾ ਕਰਕੇ ਰਾਜੇ ਕੋਲ ਜਾ ਕੇ ਬੇਨਤੀ ਕੀਤੀ ਤੇ ਰਾਜੇ ਨੇ ਹਾੜੀ ਤੇ ਸੌਣੀ ਦਾ ਦੋਵਾਂ ਦਾ ਮਾਮਲਾ ਮਾਫ ਕਰ ਦਿੱਤਾ। ਇਸੇ ਪ੍ਰਕਾਰ ਕਹਿੰਦੇ ਨੇ ਜੈਸੇ ਇਹ ਘੜੀ ਪਾਕ ਸਾਲਾ ਬੈਠ ਭੋਜਨ ਕੇ ਵਿੰਜਨਾ ਸਵਾਦ ਕੋ ਆਘਾਤ ਹੈ। ਆਪਾਂ ਸਾਰਾ ਦਿਨ ਰੋਟੀ ਨਹੀਂ ਖਾਂਦੇ, ਘੜੀ ਦੀ ਘੜੀ ਰਸੋਈ ਵਿੱਚ ਗਏ ਜਾਂ ਜਿਵੇਂ ਵੀ ਸਾਡੇ ਘਰ ਦਾ ਵਸੀਲਾ ਹੈ, ਆਪਾਂ ਰੋਟੀ ਖਾਧੀ ਤੇ ਚਾਰ ਪੈਰ ਬੰਨੇ ਹੋ ਗਏ, ਸਾਰਾ ਦਿਨ ਰੋਟੀ ਨਹੀਂ ਖਾਧੀ। ਲੇਕਿਨ ਇਹ ਘੜੀ ਰੋਟੀ ਖਾਣ ਨਾਲ ਭੋਜਨ ਕਰਨ ਦੇ ਨਾਲ ਚਾਰ ਪੈਰ ਬੰਨੇ ਲੱਗ ਗਏ। ਕਹਿੰਦੇ ਤੈਸੇ ਸਾਠ ਘੜੀ ਮੈਂ ਜੋ ਇਹ ਘੜੀ ਸਾਧ ਸਮਾਗਮ ਕਰੇ ਨਿਜ ਕਰ ਜਾਤ ਹੈ। ਕਹਿੰਦੇ ਇਸ ਪ੍ਰਕਾਰ ਗੁਰਮੁਖਾ, ਸੱਠ ਘੜੀਆਂ ਦੇ ਵਿੱਚੋਂ ਜੇ ਤੂੰ ਇਹ ਘੜੀ ਪਰਮਾਤਮਾ ਦਾ ਨਾਮ ਲੈ ਲੈ ਤੇਰੀ ਗੱਲ ਬਣ ਜਾਏ। ਨਾਲ ਹੀ ਭਾਈ ਸਾਹਿਬ ਨੇ ਇੱਕ ਥਾਂ ਦ੍ਰਿਸ਼ਟਾਂਤ ਦਿੱਤਾ ਵੀ ਜਿਵੇਂ ਹਲਵਾਈ ਭਰਾ ਪਕੌੜੇ ਕੱਢਦਾ ਹੈ, ਜਲੇਬੀਆਂ ਕੱਢਦਾ ਹੈ, ਉਹਦੀ ਕੜਾਹੀ ਭੱਠੀ ਤੇ ਰੱਖੀ ਹੋਣ ਕਰਕੇ ਤਵੀ ਹੁੰਦੀ ਹੈ। ਕੜਾਹੀ ਨੂੰ ਹੱਥ ਪਾਏਗਾ ਤੇ ਉਹਦੇ ਹੱਥ ਮੱਜ ਜਾਣਗੇ, ਪਰ ਉਹਨੇ ਉਦਮ ਕਰਕੇ ਆਪਣੇ ਨੌਕਰ ਨੂੰ ਨਾਲ ਲਿਆ, ਇੱਕ ਪਾਸੇ ਤੋਂ ਆਪ ਕੁੰਡਾ ਫੜਿਆ, ਬੜੇ ਆਰਾਮ ਦੇ ਨਾਲ ਉਹਨੇ ਆਪਣੀ ਭੱਠੀ ਤੋਂ ਕੜਾਹੀ ਲਾ ਦਿੱਤੀ, ਪਰ ਹੱਥ ਸੜੇ ਨਹੀਂ ਤੇ ਕੜਾਹੀ ਵੀ ਬਚ ਗਈ। ਇਸੇ ਪ੍ਰਕਾਰ ਗੁਰਮੁਖੋ, ਅੰਮ੍ਰਿਤ ਵੇਲੇ ਪਰਮਾਤਮਾ ਦਾ ਨਾਮ ਲੈਣਾ, ਸੁਬਹਾ ਦੇ ਮੌਕੇ ਪਰਮਾਤਮਾ ਨੂੰ ਚੇਤੇ ਕਰਨਾ, ਸ਼ਾਮ ਨੂੰ ਚੇਤੇ ਕਰਨਾ। ਆਪਾਂ ਜੇ ਦੋ ਕੁੰਡਿਆਂ ਨੂੰ ਫੜੀ ਰੱਖਾਂਗੇ ਤੇ ਸਾਡਾ ਜੀਵਨ ਸਫਲਾ ਰਹੇਗਾ, ਸਾਨੂੰ ਵਿਕਾਰਾਂ ਦੀ ਅੱਗ ਤਾਏਗੀ ਨਹੀਂ। ਤੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਆਪਾਂ ਜੋ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਹਾਜ਼ਰੀ ਪਰਦੇ ਲੇਖੇ ਚਲਾਉਣ, ਅੱਜ ਦੇ ਪਾਵਨ ਉਪਦੇਸ਼ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਮਿੱਤਰਾ ਕਿਰਤ ਕਰਨਾ ਬਾਲ, ਉਹ ਵਾਹਿਗੁਰੂ ਜਿਹੜਾ ਤੇਰੀ ਤਿੰਨਾਂ ਕਾਲਾਂ 'ਚ ਰੱਖਿਆ ਕਰਦਾ ਹੈ ਉਹਨੂੰ ਚੇਤੇ ਕਰਨਾ ਤੇਰਾ ਪਰਮ ਧਰਮ ਹੈ। ਆਪਾਂ ਤਿੰਨਾਂ ਕਾਲਾਂ ਦਾ ਵੇਰਵਾ ਪੜ੍ਹਦੇ ਹਾਂ, ਬਾਲ ਜਵਾਨੀ ਔਰ ਬਿਰਧ ਫੋਨ, ਤੀਨ ਅਵਸਥਾ ਜਾਨ, ਉਹਨੇ ਬਚਪਨ ਵਿੱਚ ਹੀ ਪਾਲਣਾ ਕੀਤੀ, ਜਵਾਨੀ 'ਚ ਪਾਲਣਾ ਕੀਤੀ, ਬੁੱਢਾ ਹੋਇਆ ਤੇ ਤੇਰੀ ਸੇਵਾ ਸੰਭਾਲ ਕੀਤੀ, ਭਲਿਆ ਉਸ ਪਰਮਾਤਮਾ ਨੂੰ ਚੇਤੇ ਰੱਖ। ਇਉਂ ਇੱਥੇ ਸਤਿਗੁਰੂ ਪਾਤਸ਼ਾਹ ਆਪਣੇ ਢੰਗ ਦੇ ਨਾਲ ਤਿੰਨਾਂ ਕਾਲਾਂ ਦਾ ਵੇਰਵਾ ਰੱਖ ਕੇ ਜਿਵੇਂ ਪਰਮਾਤਮਾ ਨੂੰ ਚੇਤੇ ਕਰਨ ਦੀ ਪ੍ਰੇਰਨਾ ਦਿੰਦੇ ਨੇ, ਸਰਵਣ ਕਰੀਏ, ਰਹਿਮਤ ਨੂੰ ਪ੍ਰਾਪਤ ਕਰੀਏ ਤੇ ਬੋਲੀਏ ਸਤਨਾਮ ਵਾਹਿਗੁਰੂ। ਹਾਂਜੀ,
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ। ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ।
ਇੱਥੇ ਸਤਿਗੁਰੂ ਪਾਤਸ਼ਾਹ ਨੇ ਸਾਡੇ ਜੀਵਨ ਦੇ ਤਿੰਨ ਪੱਖਾਂ ਨੂੰ ਛੋਹਿਆ। ਯਾਦ ਰੱਖ, ਆਦਿ ਤੇਰੇ ਆਰੰਭ ਦੇ ਵਿੱਚ ਪਰਮਾਤਮਾ ਤੇ ਰੱਖਿਆ ਕੀਤੀ। ਆਪਾਂ ਕਵਾਂਗੇ ਭਾਈ ਸਾਹਿਬ ਆਦਿ ਦਾ ਮਤਲਬ ਕੀ ਹੋਇਆ? ਇਹਦਾ ਜ਼ਿਕਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੇਰੇ ਮਾਲਕ ਨੇ ਅਨੰਦ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ 29ਵੀਂ ਪੌੜੀ ਵਿੱਚ ਜ਼ਿਕਰ ਕੀਤਾ ਹੈ। ਜਦੋਂ 29ਵੀਂ ਪੌੜੀ ਦਾ ਮੈਂ ਗੱਲ ਕੀਤੀ ਹੈ ਨਾ ਤੁਹਾਡੇ ਨਾਲ, ਤੇ ਮੈਨੂੰ ਥੋੜ੍ਹੀ ਜਿਹੀ ਸ਼ਰਮ ਆਈ। ਸ਼ਰਮ ਆਉਣ ਦਾ ਕਾਰਨ ਇਹ ਬਣਿਆ ਕਿ ਆਪਾਂ ਘਰਾਂ ਵਿੱਚ ਗੁਨਾਹ ਕੀਤੇ, ਪਾਪ ਕੀਤੇ ਤੇ ਗੁਰੂ ਅੱਗੇ ਆ ਕੇ ਨੱਕ ਰਗੜਿਆ, ਗੁਰੂ ਨੇ ਸਾਡੇ ਤਰਸ ਕੀਤਾ, ਸਾਨੂੰ ਬਖਸ਼ ਲਿਆ। ਜਿਹੜਾ ਗੁਰੂ ਦੇ ਸਾਹਮਣੇ ਬਹਿ ਕੇ ਆਪਾਂ ਗੁਨਾਹ ਕਰਦੇ ਉਹ ਕੌਣ ਮਾਫ ਕਰੇਗਾ ਸਾਨੂੰ? ਤੇ ਕਰਦੇ ਆਪਾਂ ਬਹੁਤ ਸਾਰੇ ਆ। ਉਹ ਗੁਨਾਹ ਕੀ ਹੈ? ਅਸੀਂ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹਦੇ ਹਾਂ। ਆਨੰਦ ਸਾਹਿਬ ਦੀਆਂ ਪਹਿਲੀਆਂ 5 ਤੇ ਮੁੜ ਕੇ 40ਵੀਂ ਪੌੜੀ, ਜਿਵੇਂ ਕਿਸੇ ਨੇ ਪੜ੍ਹਿਆ ਕਿਹਾ ਆਦਿ ਪੜ੍ਹਿਆ, ਅੰਤ ਪੜ੍ਹਿਆ ਤੇ ਵਿੱਚੋਂ ਵਿੱਚੋਂ ਦਰਸ਼ਨ ਕਰਿਆ ਤੇ ਕਿਹਾ ਸਹਿਜ ਪਾਠ ਹੋ ਗਿਆ। ਇਸ ਤਰ੍ਹਾਂ ਨਹੀਂ, ਸਾਰੀ ਪੜ੍ਹਨੀ ਪੈ ਗਈ, ਸਾਰੇ ਖਲੋ ਜਾਂਦੇ ਆ ਤੇ ਗਲ ਵਿੱਚ ਪੱਲਾ ਪਾ ਕੇ ਨੇ ਪਾਤਸ਼ਾਹ ਆਨੰਦ ਸਾਹਿਬ ਦਾ ਪਾਠ ਹੋਇਆ, ਕੜਾ ਪ੍ਰਸ਼ਾਦ ਦੇ ਗਾਜਰਾ ਦਰ ਪ੍ਰਵਾਨ ਕਰੋ। ਇੰਨਾ ਕੁਫਰ! ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਣੀ ਦੀਆਂ ਪੌੜੀਆਂ ਆਚਾਰੀਆਂ ਨੇ 40 ਪੜੀਆਂ ਨੇ 6 ਤੇ ਆਪਾਂ ਕਹਿੰਦੇ ਜੀ ਆਨੰਦ ਸਾਹਿਬ ਦਾ ਪਾਠ ਕੀਤਾ ਹੈ। ਮੈਂ ਇਹ ਨਹੀਂ ਕਹਿੰਦਾ ਵੀ 6 ਨਾ ਪੜੋ, ਪਰ 6 ਪੜੀਆਂ ਤੇ ਕਹਿਣਾ ਚਾਹੀਦਾ ਵੀ ਪਾਤਸ਼ਾਹ 6 ਆਨੰਦ ਸਾਹਿਬ ਦੀਆਂ ਪੌੜੀਆਂ ਦਾ ਪਾਠ ਕੀਤਾ ਹੈ। ਕਿਉਂਕਿ ਮੈਂ ਪੰਨ ਦੇ ਦੇਣ ਹਾਂ, ਮੈਂ ਹੁਕਮ ਮੰਨਣਾ, ਮੈਂ ਹੁਕਮ ਕਰਨਾ ਨਹੀਂ, ਪਰ ਗੁਰਮਤ ਦੀ ਵਿਆਖਿਆ ਦੀ ਡਿਊਟੀ ਹੋਣ ਕਰਕੇ ਬੇਨਤੀ ਕਰਾਂ। ਆਪਾਂ ਇੱਕ ਨਵਾਂ ਹੁਣ ਆਪਣੇ ਕੋਲ 4 ਗੰਢੀ ਗਿਆਨੀ ਜੀ, ਮੈਂ ਛੋਟਾ ਆਨੰਦ ਸਾਹਿਬ ਪੜ੍ਹ ਲੈਣਾ ਚੱਲੇਗਾ? ਮੈਂ ਬੜਾ ਹੈਰਾਨ ਹੁੰਦਾ, ਹਜ਼ਾਰਾਂ ਦੀ ਗਿਣਤੀ 'ਚ ਪੋਥੀਆਂ ਪੜ੍ਹੀਆਂ, ਮੈਨੂੰ ਛੋਟਾ ਆਨੰਦ ਸਾਹਿਬ ਅਜੇ ਤੱਕ ਕਿਤੇ ਲੱਭਾ ਨਹੀਂ ਜੇ। ਛੋਟਾ ਆਨੰਦ ਸਾਹਿਬ ਆਪਣੇ ਮਰਜ਼ੀ ਨਾਲ ਹੀ ਛਾਣਬੀਨ ਕਰ ਦਿੱਤੀ। ਤੂੰ ਇਹ ਕਹਿ ਵੀ ਗਿਆਨੀ ਜੀ ਮੈਂ ਕੰਮ ਕਾਰ ਵਾਲਾ ਬੰਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ 40 ਪੌੜੀਆਂ ਚਾਰਨ ਕੀਤੀਆਂ ਤੇ ਮੈਂ ਪੜ੍ਹਦਾ 6, 34 ਤੁਸੀਂ ਪੜ੍ਹ ਲਓ, ਆਪਾਂ ਰਲ ਮਿਲ ਕੇ 40 ਕਰ ਲਾਂਗੇ, ਇਹੋ ਬਣੇਗਾ ਨਾ ਗੱਲ? ਨਿਰੀ ਬੇਈਮਾਨੀ। ਜੇ 6 ਪੌੜੀਆਂ ਪੜ੍ਹਦੇ ਹਾਂ ਤੇ ਗੁਰੂ ਪਿਆਰੋ ਕਹੀਏ ਵੀ ਪਾਤਸ਼ਾਹ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕੀਤਾ ਹੈ, ਗਿਆਨੀ ਜੀ ਤੁਹਾਨੂੰ ਕੀ ਪਰੇਸ਼ਾਨੀ ਸਾਡੀਆਂ 6 ਪੌੜੀਆਂ ਪੜ੍ਹਨ ਤੇ? ਗੁਰਮੁਖੋ, ਪਰੇਸ਼ਾਨੀ ਇਸ ਗੱਲ ਦੀ ਹੈ, ਭਰਾ ਦੇ ਘਰ ਅੱਗ ਲੱਗੇ ਤੇ ਭਰਾ ਨੂੰ ਦਰਦ ਹੁੰਦੀ ਹੈ। ਆਪਾਂ ਸਾਰੇ ਗੁਰਸਿੱਖ ਭਰਾ ਹਾਂ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਬੱਜਰ ਪਾਪਨ ਲੱਥੀਅਨ ਜੋ ਕੀਤੇ ਗੰਗੇ, ਘਰ ਵਿੱਚ ਪਾਪ ਕੀਤੇ ਤੇ ਗੰਗਾ ਤੇ ਜਾ ਕੇ ਇਸ਼ਨਾਨ ਕਰ ਲਿਆ ਤੇ ਪਾਪ ਧੁੱਪ ਗਏ। ਜਿਹੜੇ ਗੰਗਾ 'ਚ ਖਲੋ ਕਰਕੇ ਪਾਪ ਕੀਤੇ ਉਹਨਾਂ ਨੂੰ ਕੌਣ ਧੋਏਗਾ? ਆਪਾਂ ਗਲਤੀਆਂ ਕੀਤੀਆਂ, ਗੁਰੂ ਕੋਲ ਆ ਕੇ ਮੰਗੀ ਮੁਆਫ਼ੀ, ਗੁਰੂ ਨੂੰ ਆਇਆ ਤਰਸ, ਗੁਰੂ ਨੇ ਕਿਰਪਾ ਕਰਕੇ ਮੁਆਫ਼ ਕਰ ਦਿੱਤਾ। ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਆਪਾਂ ਝੂਠ ਬੋਲੀ ਜਾਂਦੇ ਇਹ ਮੁਆਫ਼ ਕੌਣ ਕਰੇਗਾ? ਉੱਥੇ ਆਪਾਂ ਕਿਹਾ ਕਰੀਏ ਪਾਤਸ਼ਾਹ 6 ਆਨੰਦ ਸਾਹਿਬ ਦੀਆਂ ਪੌੜੀਆਂ ਦਾ ਪਾਠ ਕੀਤਾ 6 ਦਾ। ਆਦਿ ਤੋਂ ਮੈਂ ਗੱਲ ਕਰਨ ਲੱਗਾ ਸਾਂ ਕਿ ਆਨੰਦ ਸਾਹਿਬ ਦੀ 29ਵੀਂ ਪੌੜੀ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ ਮਾਤਾ ਕੇ ਉਧਰ ਮੈਂ ਆਦਿ, माता के उधर मैं प्रत पाल करे सो क्यों मनो वसारिया है। मनो क्यों वसारिये ए वरदाता, जे अगन मैं आहार पहुंचावे रब कृपा करे जेल च ना जाना पै, ते मित्र दिया मित्र दो मुलाकातां कर लै ना, ते अंदर वाला कहिंदा पे गुरमुखा मैं तेरा देण नहीं दे सकदा पे, मैनू तू दो वेरां जेल च मिलके आ मेरी मुलाकात कीती दो वेरां, ते जिस परमात्मा ने मां दे पेट विच तेरी पालना कीती उहदा कदे धन्नवाद ही नहीं कीता। मां ने रोटी खाधी, मां ने पानी पीता, मां ने जो कुछ खाधा मां की जठरागन अग्नि दे नाल सारा कुछ सुआह हो गया, गंद बन गया। पर वेख परमात्मा तेरी किन्नी प्रोटेक्शन करता, किन्नी रखिया करता है। तेरे मूंह दे अगे परमात्मा ने पर्दा किया भी ये अंदर गंद ना जाए। मां ने रोटी खानी, मां ने पानी पीना, मां ने भोजन करना, आखिरकार गंदगी बनती ना, विष्ठा ही बनता अंदर। पर वेख ला उहदी निम्रता, आप घर विच पंगी रखते हाँ, आप सफाई वाली बेबी नूं कहिंदे आ भी बीबी फलशां नूं धो दिया कर, कहिंदी ना जी मैं गंद धोण लई नहीं आई, मैं तुहाडे नाल कमरे कीते ने, कमरियां नूं धोवांगी, पौड़ियां नूं साफ करांगी, चवारे ते झाड़ू मारांगी, लेकिन जे तुसीं फलश वास्ते कहो ना ते मेरा कोरा जवाब, मैं गंद नहीं चुकण लई आई। कदे उस परमात्मा दा धन्नवाद भी करिया करिए जिन्हें मां दे गर्भ दे विच सानू गंद तो बचाउण वास्ते साडे मूंह दे अगे पर्दा कीता, ना सानू खाण दी सोझी, ना सानू पीण दा पता। और उस परमात्मा ने साडी नाभी नाल नाली जोड़ करके मां ने जो कुछ खाणा उहदे चो हिस्सा साडी लोड़ मुताबक सानू दित्ती जाणा। जिहड़ी नाभी जिहनूं आपां नाड़ूआ कह दिंदे आ, उस नाड़ूए दे राहीं सानू की चाहीदा है, मां ने जो खाणा असीं मां ते परमात्मा दा देण नहीं दे सकते। इउं कह सकते कि मां परमात्मा दा इक सैंपल है। घड़ी विच कुछ चीजां विकण वास्ते आईआं, खाण पीण वाले पदार्थ, ते नाल दीआं सहेलियां कहण लगियां भैण तू नहीं खाणा, कहिंदी भैण खाण नूं चीत जितां करदा है पर की करां जे मैं खा लिया तो काका ढिला हो जाएगा। ये गल विचों सुभाविक आ गई। तो मेरे पातशाह कहिंदे गुरमुखा आ तू पावै जिन्हें मां दे गर्भ विच तेरी रखिया करना कीती, आदि नाम है माता दा गर्भ, माता के उधर मैं प्रतपाल करे सो को मनो वसारिये, मनो को वसारिये ओ परिपूर्ण परमात्मा नूं क्यों वसारना है। मनो को वसारिये ए वरदाता, जे अगन मैं आहार पहुंचावे उस नूं क्यों पोए न सकी जिस नूं अपनी लिव लावै। जिन्हां ते कृपा कीती इत्थे इक नवां शंका पैदा हो गया कि ज्ञानी जी माता दे उदर दे विच भी उह लिव लाउंदा है। इहदा जवाब गुरमुखो आपां पुरातन धर्म ग्रंथां चों पढ़ सकदे आ। मेरे सामने दो मिसालां आईआं ने, दो मिसालां, जिहड़ा प्रहलाद है ना उहदे बाप नूं दैंत कहा गया दैंत, उहदे बाप नूं दुष्ट कहा गया बाड़ी च। लेकिन हैरानी दी गल, दैंत ते दुष्ट दा बता भगत किवें बन गया? पिता काला होवे ते बच्चे दा रंग काला हुंदा है, बाप गोरा होवे ते बच्चे दा रंग गोरा हुंदा है। लेकिन बाप दैंत ते बाप दुष्ट ਉਸ ਦੈਨ ਤੇ ਦੁਸ਼ਟ ਦੇ ਘਰ ਇਹ ਪ੍ਰਹਲਾਦ ਵਰਗਾ ਭਗਤ ਕਿਵੇਂ ਪੈਦਾ ਹੋ ਗਿਆ? ਇਹਦਾ ਕਾਰਨ ਆਦਿ ਵਿੱਚ ਸਿਮਰਨ ਦੀ ਦਾਤ। ਬੜੀ ਲੰਮੀ ਚੌੜੀ ਕਥਾ ਭਾਈ ਸਾਹਿਬ ਸੰਤੋਖ ਸਿੰਘ ਨੇ ਪ੍ਰਹਲਾਦ ਭਗਤ ਦੀ ਲਿਖੀ ਹੈ ਗੁਰੂ ਪ੍ਰਤਾਪ ਵਿੱਚ। ਜਦੋਂ ਪ੍ਰਹਲਾਦ ਦੀ ਜੈ ਜੈਕਾਰ ਹੋ ਗਈ ਨਾ, ਤੇ ਨਾਲ ਦੇ ਸਾਥੀਆਂ ਨੇ ਪੁੱਛਿਆ ਵੀ ਪ੍ਰਹਲਾਦ ਬੜੀ ਹੈਰਾਨੀ ਦੀ ਗੱਲ ਹੈ ਵੀ ਤੇਰੇ ਤੇ ਸੰਡੇ ਮਰਕੇ ਦਾ ਅਸਰ ਹੀ ਨਹੀਂ ਪਿਆ। ਜਿਹੜੇ ਸੰਡੇ ਤੇ ਮਰਕੇ ਦਾ ਆਪਾਂ ਜ਼ਿਕਰ ਕਰਦੇ, ਜਿਹੜੇ ਇਹ ਪ੍ਰਹਲਾਦ ਭਗਤ ਦੇ ਟਿਊਟਰ ਸਨ, ਇਹ ਸ਼ੁਕਰ ਦੈਨ ਦੇ ਦੋ ਬੇਟੇ ਸਨ ਜਿਨ੍ਹਾਂ ਨੇ ਪਰਮਾਤਮਾ ਨਾਲੋਂ ਤੋੜਨ ਤੇ ਮਨੁੱਖ ਨਾਲ ਜੋੜਨ ਦੀ ਪ੍ਰੇਰਨਾ ਦਿੱਤੀ, ਪਰ ਭਗਤ ਦੇ ਮਨ ਤੇ ਅਸਰ ਨਹੀਂ ਹੋਇਆ। ਅਸਰ ਨਾ ਹੋਣ ਦਾ ਕਾਰਨ ਉਹਨੇ ਆਪਣੇ ਸਾਥੀਆਂ ਨੂੰ ਆਖਿਆ ਵੀ ਜਿਸ ਮੌਕੇ ਮੈਂ ਮਾਂ ਦੇ ਗਰਭ ਵਿੱਚ ਸਾਨਾ ਤੇ ਵਿਰੋਧੀ ਦੈਂਤ, ਮਾਫ ਕਰਨਾ, ਵਿਰੋਧੀ ਦੇਵਤੇ ਮੇਰੀ ਮਾਂ ਨੂੰ ਚੁੱਕ ਕੇ ਲੈ ਗਏ, ਤੇ ਦੇਵਤਿਆਂ ਦੇ ਦੈਂਤਾਂ ਦੀ ਸੋਚ ਦਾ ਬੜਾ ਫਰਕ ਹੈ। ਉਹਨਾਂ ਨੇ ਆਪਣੇ ਨਿਯਮ ਦੇ ਮੁਤਾਬਕ ਪ੍ਰਭੂ ਚਿੰਤਨ ਕਰਨਾ, ਮੇਰੀ ਮਾਂ ਦਾ ਸਤਿਕਾਰ ਬਰਕਰਾਰ ਰੱਖਿਆ, ਤੇ ਜਿਹੜੇ ਉਹ ਪਰਮਾਤਮਾ ਦਾ ਚਿੰਤਨ ਕਰਦੇ ਸਨ, ਭਜਨ ਕਰਦੇ ਸਨ, ਮੇਰੀ ਮਾਂ ਦੇ ਕੰਨਾਂ ਦੇ ਰਾਹੀਂ ਮੈਨੂੰ ਅੰਦਰ ਆਵਾਜ਼ ਪਹੁੰਚਦੀ ਰਹੀ, ਔਰ ਉਸ ਮਾਂ ਦੇ ਕੰਨਾਂ ਦੇ ਰਾਹੀਂ ਜਿਹੜੀ ਚੰਗੀ ਆਵਾਜ਼ ਮਾਂ ਦੇ ਉਦਰ ਵਿੱਚ ਮੈਨੂੰ ਮਿਲੀ, ਉਹਨਾਂ ਸੰਸਕਾਰਾਂ ਦੇ ਕਰਕੇ ਮੈਂ ਇਸ ਪਦਵੀ ਤੇ ਪਹੁੰਚਿਆ। ਸੰਤ ਬਾਬਾ ਸੁੰਦਰ ਸਿੰਘ ਭਿੰਡਰਾਂਵਾਲੀ ਮਹਾਂਪੁਰਸ਼ ਹੋਏ ਨੇ, ਉਹਨਾਂ ਦੇ ਬਾਰੇ ਸੁਣਿਆ ਵੀ ਉਹਨਾਂ ਦੇ ਮਾਤਾ ਜੀ ਉਸ ਮੌਕੇ ਚੱਕੀਆਂ ਹੁੰਦੀਆਂ ਸਨ, ਉਹਨਾਂ ਨੇ ਚੱਕੀ ਪੀੜਦਿਆਂ ਵੀ ਸੁਖਮਨੀ ਸਾਹਿਬ ਦਾ ਪਾਠ ਕਰਨਾ। ਮਾਂ ਦੇ ਸੰਸਕਾਰਾਂ ਦਾ ਬੰਦੇ ਦੇ ਜੀਵਨ ਤੇ ਬੜਾ ਗਹਿਰਾ ਅਸਰ ਪੈਂਦਾ। ਕੱਲ੍ਹ ਮੇਰੇ ਨਾਲ ਇੱਕ ਨਵਾਂ ਵਾਕਿਆ ਹੋਇਆ। ਇੱਕ ਪਰਿਵਾਰ ਦੇ ਮੈਂਬਰ ਮੈਨੂੰ ਮਿਲੇ, ਤਿੰਨ ਦਿਨ ਫੋਨ ਕਰਦਿਆਂ ਨੂੰ ਹੋ ਗਿਆ ਵੀ ਗਿਆਨੀ ਜੀ ਤੁਹਾਨੂੰ ਮਿਲਣਾ ਹੈ। ਮੈਂ ਕਿਹਾ ਦੱਸੋ। ਕਹਿੰਦੇ ਜੀ ਸਾਡੇ ਪਰਿਵਾਰ ਦੇ ਮੈਂਬਰ ਨੇ, ਉਹ ਬੰਦਾ ਕਹਿਣ ਲੱਗਾ ਜੀ ਮੇਰੀ ਸੱਸ ਹੈ, ਇਹ ਮੇਰੀ ਧਰਮ ਪਤਨੀ ਤੇ ਮੇਰੇ ਸਾਲੇ ਨੇ ਸਿਰ ਮਨਾ ਦਿੱਤਾ ਹੈ, ਤੁਸੀਂ ਅਰਦਾਸ ਕਰੋ। ਉਹਦੀ ਮਾਂ ਵਿੱਚੋਂ ਬੋਲ ਪਈ, ਕਹਿਣ ਲੱਗੀ ਜੀ ਬੱਚੇ ਦਾ ਜੀ ਤਾਂ ਚਾਹੁੰਦਾ ਵੀ ਸਿਰ ਰੱਖੇ, ਤੇ ਮੈਂ ਕਿਹਾ ਇਹਦਾ ਭਾਵ ਕਿ ਗੁਰੂ ਗੋਬਿੰਦ ਸਿੰਘ ਕੈਂਚੀ ਲੈ ਕੇ ਮੁੰਨਦਾ, ਤੂੰ ਮਾਂ ਹੈ। ਪਰ ਗੱਲ ਵਿਚਾਰ ਕਰਕੇ ਮੈਂ ਸਮਝਦਾ ਵੀ ਤੇਰੇ ਅੰਦਰ ਮਮਤਾ, ਮਾਂ ਦਾ ਕੰਮ ਹੈ ਪਰਦਾ ਪਾਉਣਾ। ਕਹਿਣ ਲੱਗੀ ਜੀ ਬੱਚਾ ਤਾਂ ਰੱਖਣਾ ਚਾਹੁੰਦਾ ਪਰ, ਮੈਂ ਕਿਹਾ ਪਰਦਾ ਮਤਲਬ ਵੀ ਗੁਰੂ ਆਨੰਦਪੁਰ ਸਾਹਿਬ ਤੋਂ ਆ ਕੇ ਤੇਰੇ ਬੱਚੇ ਦਾ ਸਿਰ ਮੁੰਡਣ ਦਾ? ਗੁਰੂ ਗੋਬਿੰਦ ਸਿੰਘ ਥੋੜ੍ਹੀ ਜਿਹੀ ਕੱਚੀ ਹੋ ਗਈ। ਮੈਂ ਉਹਨਾਂ ਦੇ ਮੂੰਹ ਵੱਲ ਝਾਕਿਆ ਤੇ ਮਾਂ ਦੇ ਭਰੋਟੇ ਮੁੰਨੇ ਤੇ ਪੁੱਤ ਧੀ ਦੇ ਵੀ ਮੁੰਨੇ, ਮੈਂ ਕਿਹਾ 60 ਸਾਲ ਦੀ ਮਾਂ ਹੋ ਕੇ ਤੂੰ ਅਜੇ ਭਰਵੱਟੇ ਮੁੰਨੇ ਨਹੀਂ ਛੱਡੇ ਤੇ ਪੁੱਤ ਕੇਸ ਕਿਵੇਂ ਰੱਖੇਗਾ? ਜਿਹੋ ਜੀ ਕੋਕੋ ਉਹੋ ਜੇ ਬੱਚੇ। ਗੁਰੂ ਕਿਰਪਾ ਕਰੇ, ਮੈਂ ਵਾਰ ਵਾਰ ਮਾਵਾਂ ਭੈਣਾਂ ਨੂੰ ਬੇਨਤੀ ਕਰਦਾ ਰਹਿਣਾ, ਕੌਮ ਤੇ ਤਰਸ ਕਰੋ, ਜੇ ਤੁਹਾਡੇ ਭਰਵੱਟੇ ਕਾਇਮ ਨਾ ਹੋਵੇ ਤੇ ਭਾਈ ਮਨੀ ਸਿੰਘ ਨੂੰ ਵਰਗੇ ਮਹਾਂਪੁਰਸ਼ਾਂ ਨੂੰ ਸੰਸਾਰ ਚ ਆਉਣਾ ਔਖਾ ਹੋ ਜਾਏਗਾ। ਜਿਹੜੀ ਮਾਂ ਦੇ ਭਰਵੱਟੇ ਸਾਬਤ ਨਾ ਹੋਏ, ਉਸ ਮਾਂ ਦੀ ਕੁੱਖ ਤੋਂ ਭਾਈ ਤਾਰੂ ਸਿੰਘ ਵਰਗੀ ਪਿੱਤਰੂ ਕਿਵੇਂ ਆਏਗੀ? ਮੈਂ ਦੁੱਖ ਨਾਲ ਕਹਿੰਦਾ ਵੀ ਜੇ ਅੱਜ ਸਾਡੇ ਚ ਨਾਇਕ ਗੁਰਸਿੱਖਾਂ ਦੀ ਗਿਣਤੀ ਘੱਟ ਰਹੀ ਹੈ, ਮਾਂ ਦੀ ਕਰੋਪੀ ਕਰਕੇ ਉਹ ਮਾਂ ਨੂੰ ਕੇਸਾਂ ਨਾਲ ਨਫ਼ਰਤ ਹੋ ਗਈ। ਇਹ ਗੱਲ ਵਿੱਚੋਂ ਸੁਭਾਵਿਕ ਆ ਗਈ, ਮੈਂ ਜਾਣ ਕੇ ਨਹੀਂ ਕਹੀ। ਜਿਸ ਪਰਮਾਤਮਾ ਨੇ ਤੇਰੀ ਆਦਿ ਮਾਂ ਦੇ ਗਰਭ ਚ ਪਾਲਣਾ ਕੀਤੀ, ਮਾਂ ਤੋਂ ਭਾਵ ਸਾਡਾ ਹੁਣ ਜੋ ਮਨੁੱਖਾ ਜਾਮਾ ਹੈ, ਗੁਰਮੁਖੋ ਮੱਧ ਦੇ ਵਿੱਚ ਇੱਕ ਰਾਜੇ ਦਾ ਮੈਨੂੰ ਦ੍ਰਿਸ਼ਟਾਂਤ ਚੇਤੇ ਆ ਗਿਆ। ਇੱਕ ਰਾਜੇ ਨੇ ਆਪਣੀ ਪ੍ਰਜਾ ਨੂੰ ਕਿਹਾ ਵੀ ਮਿੱਤਰੋ, ਮੈਂ 3 ਸਾਲ ਦਾ ਤੁਹਾਨੂੰ ਟਾਈਮ ਦੇਣਾ, ਮੈਂ ਕਿਤੇ ਲੁਕਣ ਲੱਗਾ, ਤੁਹਾਡੇ ਚੋਂ 3 ਸਾਲਾਂ ਚੋਂ ਜਿਹੜਾ ਮੈਨੂੰ ਲੱਭ ਲਏਗਾ ਨਾ, ਉਹਨੂੰ ਮੈਂ ਰਾਜ ਭਾਗ ਦਾ ਮਾਲਕ ਬਣਾ ਦਿਆਂਗਾ। ਕਹਿਣ ਲੱਗੇ ਠੀਕ ਹੈ। ਕੋਈ ਤਾਂ ਕਹਿਣ ਲੱਗੇ ਭਾਈ ਸਾਹਿਬ ਐਵੇਂ ਗੱਲਾਂ ਬਾਤਾਂ ਨੇ, ਕੌਣ ਰਾਜਾ ਬਣਾਉਂਦਾ? ਉਹਨੇ ਜਾਣ ਬੁੱਝ ਕੇ ਸਾਨੂੰ ਟਾਲਿਆ, ਰਾਜੇ ਨੇ ਜਾਣ ਬੁੱਝ ਕੇ। ਕੁਝ ਬੰਦੇ ਕਹਿਣ ਲੱਗੇ ਆਪਾਂ ਪਹਿਲਾਂ ਕਿਹੜੇ ਰਾਜੇ ਹਾਂ, ਲੱਭਣ ਦਾ ਕੀ ਅਰਜ ਹੈ। ਕੋਈ ਗੁਰੂ ਪਿਆਰੇ ਪਹਾੜਾਂ ਵਾਲੇ ਪਾਸੇ ਨੂੰ ਚਲਾ ਗਿਆ, ਕੋਈ ਦਰਿਆਵਾਂ ਦੇ ਕੰਢਿਆਂ ਤੇ ਚਲਾ ਗਿਆ। ਇੱਕ ਬੰਦੇ ਨੂੰ ਸ਼ੱਕ ਪਿਆ ਵੀ ਮੈਨੂੰ ਜਾਪਦਾ ਵੀ ਰਾਜਾ ਆਪਣੀ ਬਾਗ ਚ ਲੁਕਿਆ, ਬਾਗ ਵਿੱਚ। ਮਾਲੀ ਨੂੰ ਕਹਿਣ ਲੱਗਾ, ਮਾਲੀ ਜੀ ਕਿਉਂਕਿ ਤੁਹਾਨੂੰ ਤਾਂ ਪਤਾ, ਤੁਹਾਨੂੰ ਸਾਰਾ ਭੇਦ ਹੈ ਤਾਂ ਤੁਹਾਨੂੰ ਉਹਨੇ ਰਾਜ ਭਗ ਦੇਣਾ ਨਹੀਂ, ਮੇਰੀ ਮਦਦ ਕਰੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਦੱਸੋ ਵੀ ਰਾਜਾ ਜੀ ਕਿੱਧਰ ਗਏ ਨੇ। ਉਹਨੇ ਇਸ਼ਾਰਾ ਕੀਤਾ, ਕਹਿਣ ਲੱਗਾ ਜਿੱਥੇ ਮਿੱਤਰਾ ਬਾਗ ਚ ਉੱਚੀ ਮਿੱਟੀ, ਇਹਦੇ ਵਿੱਚ ਬੜੇ ਨੇ ਥੱਲੇ ਭੋਰੇ ਚ। ਇਹ ਦ੍ਰਿਸ਼ਟਾਂਤ ਹੈ ਸਮਝਾਉਣ ਲਈ ਕੇਵਲ। ਆਪਾਂ ਨੂੰ ਗੁਰਮੁਖ ਪਿਆਰੋ ਤਿੰਨ ਟਾਈਮ ਮਿਲੇ ਨੇ, ਬਾਲ ਅਵਸਥਾ, ਜਵਾਨੀ ਅਵਸਥਾ ਤੇ ਬਿਰਧ ਅਵਸਥਾ। ਸਾਡੇ ਚੋਂ ਕਈ ਬੰਦੇ ਰੱਬ ਨੂੰ ਪ੍ਰਾਪਤ ਕਰਨ ਲਈ ਪਹਾੜਾਂ ਦੇ ਚਲੇ ਗਏ, ਪਹਾੜਾਂ ਵਿੱਚ। ਮੈਂ ਖੰਡਣ ਨਹੀਂ ਜੇ ਕਰਨ ਲੱਗਾ, ਮਤਾ ਮੇਰੇ ਤਵਾ ਲਾ ਦਿਓ। ਸਾਨੂੰ ਹਰਿਮੰਦਰ ਸਾਹਿਬ ਚ ਗੁਰੂ ਨਾਨਕ ਨਾਂ ਦਿਸਿਆ ਤੇ ਆਪਾਂ ਕਿਹਾ ਬੜੇ ਹੇਮਕੁੰਟ ਨਹੀਂ ਤਾਂ ਉੱਥੇ ਠੰਡੇ ਚ ਰਾਂ ਤਾਂ ਉੱਥੇ ਮਿਲ ਕੇ ਆਵਾਂਗੇ ਠੰਡੇ ਥਾਂ ਚ। ਬਿਲਕੁਲ ਮੈਂ ਹੇਮਕੁੰਟ ਦੀ ਉਲਟ ਨਹੀਂ ਜੇ। ਮੈਂ ਇਹ ਆਪ ਜੀ ਨੂੰ ਤਾਂ ਬੇਨਤੀ ਕਰਦਾ ਰਹਿਣਾ, ਅਸੀਂ ਗੁਰੂ ਪਰਮੇਸ਼ਰ ਨਾਲ ਵੀ ਚਲਾਕੀਆਂ ਚੱਲਦੇ ਹਾਂ। ਨੌ ਮਹੀਨੇ ਤੇ ਨੌ ਦਿਨ ਮੇਰਾ ਬਾਜਾਂ ਵਾਲਾ ਸਾਬੋ ਕੀ ਤਲਵੰਡੀ ਰਿਹਾ। ਆਪਣੇ ਚੋਂ ਕੋਈ ਬੰਦਾ ਦੱਸ ਸਕਦਾ ਬੜਾ ਪਰਿਵਾਰ ਦੇ ਮੈਂਬਰਾਂ ਨੂੰ ਮੱਥਾ ਟੇਕਣ ਲਈ ਗਿਆ ਦਮਦਮਾ ਸਾਹਿਬ? ਕਹਿੰਦੇ ਗਿਆਨੀ ਜੀ ਕੀ ਲੈਣ ਜਾਣਾ ਹੈ ਉੱਥੇ, ਟਿੱਬੇ ਉੱਥੇ ਰੇਤ। ਆਪਾਂ ਬਾਜਾਂ ਵਾਲੇ ਕੋਲ ਹੇਮਕੁੰਡ ਜਾਵਾਂਗੇ, ਨਾਲੇ ਮਿਲ ਕੇ ਆਵਾਂਗੇ ਤੇ ਨਾਲੇ ਹੋਟਲ ਠੰਡੀਆਂ ਰੋਟੀਆਂ ਖਾਵਾਂਗੇ, ਆਈਸਕ੍ਰੀਮ ਖਾਵਾਂਗੇ ਉੱਥੇ। ਬਲਿਹਾਰ ਜਾਵਾਂ ਤੇਰੀ ਚਲਾਕੀ ਦੇ ਪੇ, ਤੈਨੂੰ ਸਾਬੋ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਨਾ ਲੱਭਾ, ਤੈਨੂੰ ਆਨੰਦਪੁਰ ਸਾਹਿਬ ਜਿੱਥੇ ਬਾਜਾਂ ਵਾਲੇ ਨੇ ਅਮਰ ਦੀ ਦਾਤ ਦਿੱਤੀ, ਤੇਰੇ ਕੋਈ ਟਾਈਮ ਨਾ ਮਿਲਿਆ। ਗੁਰੂ ਕੇ ਸਿੱਖਾ ਚਲਾਕੀਆਂ ਨਾ ਚੱਲ। ਕਹਿਣ ਤੋਂ ਭਾਵ ਕੋਈ ਪਹਾੜਾਂ ਚ ਲੱਭਣ ਚਲਾ ਗਿਆ, ਨਾਲੇ ਸਿਰ ਮਾਰ ਕੇ ਆਵਾਂਗੇ, ਨਾਲੇ ਮਿਲ ਕੇ ਆਵਾਂਗੇ। ਪਹਾੜਾਂ ਵਿੱਚ ਸਿਰ ਮਾਰਨ ਵੀ ਕੀ ਬੰਦੇ ਜਾਂਦੇ ਨੇ ਨਾ, ਸਿਰ ਮਾਰਨ। ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰੇ, ਸਾਡਾ ਸਿਰ ਟਿਕਿਆ ਰਹਿ। ਕੋਈ ਪਹਾੜਾਂ ਵਿੱਚ ਚਲਾ ਗਿਆ, ਕੋਈ ਦਰਿਆਵਾਂ ਵਿੱਚ ਚਲਿਆ ਗਿਆ, ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮੇਰਾ ਕੰਨ ਮਰੋੜ ਕੇ ਕਹਿਣ ਲੱਗੇ ਮੇਰੇ ਵੱਲੋਂ ਵੀ ਬੋਲ ਕੁਝ। ਫੜਿਆ ਸਾਹਿਬ ਮੱਥਾ ਟੇਕਣ ਨਹੀਂ ਜਾਂਦਾ, ਮੈਂ ਕਿਹਾ ਜੀ ਜਾਣਾ ਹੈ। ਕਹਿੰਦੇ ਉਹਨਾਂ ਗੁਰਮੁਖਾਂ ਨੂੰ ਮੇਰੇ ਵੱਲ ਕਹਿ ਦੇ, ਕਾਹੇ ਰੇ ਬਨ ਖੋਜਣ ਜਾਏ, ਸਰਬਨਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਏ, ਪੋਪ ਮਧ ਜਿਉਂ ਵਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਕੱਢ ਹੀ ਖੋਜੋ ਭਾਈ ਪਿਆਰਿਆ। ਉਹ ਪਹਾੜਾਂ ਦੀ ਥਾਂ ਤੇ ਉਹਨੂੰ ਆਪਣੇ ਅੰਦਰੋਂ ਲੱਭਣਾ ਕਰ। ਤੂੰ ਜਿਨ੍ਹਾਂ ਤੇ ਕਿਰਪਾ ਕੀਤੀ ਉਹਨਾਂ ਨੂੰ ਮਨੁੱਖਾ ਜਾਮੇ ਦੇ ਵਿੱਚ ਪਰਮਾਤਮਾ ਦਾ ਅੰਦਰੋਂ ਅਨੁਭਵ ਕਰਾ ਦਿੱਤਾ। ਅੱਗੇ ਆਉਂਦਾ ਗੁਰਮੁਖ ਪਿਆਰੂ ਅੰਤਮ ਸਮਾਂ ਅਖੀਲਾ, ਜਿਹੜਾ ਸਾਰਿਆਂ ਤੇ ਆਉਣਾ। ਮੈਂ ਬੜਾ ਹੈਰਾਨ ਹੁੰਦਾ ਜਦੋਂ ਅਸੀਂ ਕਿਸੇ ਪ੍ਰਾਣੀ ਨੂੰ ਚੁੱਕ ਕੇ ਮੜੀਆਂ ਨੂੰ ਤੁਰਦੇ ਹਾਂ ਨਾ, ਉਦੋਂ ਕਹਿੰਦੇ ਰਾਮ ਨਾਮ ਸੱਤ ਹੈ। ਤੇ ਰਾਮ ਨਾਮ ਸੱਤ ਉਹਨਾਂ ਚਿਰ ਹੈ ਜਿੰਨਾ ਚਿਰ ਮੋਢਿਆਂ ਤੇ ਫੱਟਾ ਤੇ ਮੁੜ ਕੇ ਲਾਈ ਅੱਗ। ਤੇ ਉਸ ਆਪਣੇ ਪਰਿਵਾਰ ਦੇ ਮੈਂਬਰ ਨੂੰ ਕਹਿੰਦੇ ਵੀ ਮਿੱਤਰਾ ਰਾਮ ਵੀ ਇੱਥੇ, ਤੂੰ ਵੀ ਇੱਥੇ ਰਹੋ ਪੱਕਾ। ਜਿੰਨਾ ਚਿਰ ਚੁੱਕ ਕੇ ਲਗਾਇਆ ਨਾ ਮੜੀਆਂ ਨੂੰ, ਭਾਵੇਂ ਇੱਕ ਫਰਲਾਂਗ ਹੈ ਭਾਵੇਂ ਮੀਲ ਹੈ, ਉਹਨਾਂ ਚਿਰ ਕਹਿਣਗੇ ਰਾਮ ਨਾਮ ਸੱਤ ਹੈ ਤੇ ਮੁੜ ਕੇ ਰਾਮ ਝੂਠਾ ਹੋ ਗਿਆ। ਇਹ ਨਹੀਂ, ਗੁਰਮੁਖਾ ਫੱਟੇ ਤੋਂ ਪਹਿਲਾਂ ਵੀ ਰਾਮ ਨੂੰ ਚੇਤੇ ਕਰ ਤਾਂ ਕਿ ਤੇਰਾ ਅੰਤਮ ਸਮਾਂ ਸੌਖਾ ਲੰਘੇ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਤੇ ਕਿਰਪਾ ਕੀਤੀ, ਕਿੰਨੇ ਪਰਮੇਸ਼ਰ ਦਾ ਪਾਵੈ ਸੁਪਰੀਮ ਪਾਵਰ, ਸਾਰਿਆਂ ਤੋਂ ਉੱਤਮ ਪਰਿਪੂਰਨ ਪਰਮਾਤਮਾ ਜਿਹੜੇ ਉਹਦੇ ਨਾਲ ਜੁੜੇ ਨੇ, ਉਸ ਪਰਮਾਤਮਾ ਦਾ ਧੰਨਵਾਦ ਕਰ ਜਿਹਨੇ ਮਾਂ ਦੇ ਗਰਭ ਵਿੱਚ ਪਾਲਣਾ ਕੀਤੀ, ਜਿਹੜਾ ਹੁਣ ਤੇਰੀ ਪਾਲਣਾ ਕਰ ਲਿਆ, ਜਿਹੜਾ ਅੰਨ ਦੇ ਮੌਕੇ ਤੇਰੀ ਪਾਲਣਾ ਕਰੇਗਾ। उस परमात्मा नूं चेते करना कर जेड़ा तेरी हर मौके रखिया करदा है।
सतगुर दिता हर नाम।
ए भाई प्रोसीजर की उहदे कोलों प्रोटेक्शन लैण दा परमात्मा कोलों भी साड़ी रखिया किवें होवे। तो धन गुरु पंचम पातशाह कहिंदे ने सतगुर दिता हर नाम, उन्हां दी रखिया होई जिन्हां ते सतगुरु पातशाह ने कृपा करके नाम की दात बख्शी। नाम की दात फिर आके रौला पै जाना। साढ़े बाबे नाम देंदे ने ज्ञानी जी कान च फूक मार के। एक बंदे नूं पुछिया भी मित्रा तू नाम लैके आया ते दस। कहन लगा जी दसण वाली चीज नहीं। मैं क्या मैनू पता, कहिंदा तुसी दसो। मैं क्या तेरे गुरु ने तेनू क्या आराम जा दिया, बकवास ना करी ते जी होर गल दसी तो बोल। कहिंदा जी ए नहीं दसनी किहो जिहा नाम है जिहड़ा बोलना दूजे का बेड़ा गर्क हो जाएगा। डुप्लीकेट नाम है। लिकाई की वह चीज है जिहड़ी चोरी की होवे। आप गुरबाणी च पढ़ते हैं कबीर सुपने हूबर राय कै जे मुख निकसै राम देई किसकी पापरी पवित्र होए गो ग्राम। ये गुरु ग्रंथ सच्चे पातशाह दे बोल बाबा कबीर जी कहिंदे ने। कहिंदे सुपने विच ही बंदा किते राम दा नाम लैके आपां कई वार पासा मोड़दे ना पासा ते आपणे जबान तों निकल जांदा वाहिगुरू। ते गुरु ग्रंथ सच्चे पातशाह कहिंदे प्यारिया जे सुत्यां भी तेरी जबान तों वाहिगुरू दा नाम लिया जाए तूं तां पवित्र होणा होणा, तेरा नगर पवित्र हो जाएगा। तो वह कहें भी साडा बाबा कहिंदा गाह ना दसी। उहदा मेन कारण खतरा यह है भी जे मेरे चेले नाम देने लग पे मेरा डेरा नहीं चलना, माल तो हेरा फेरी दिया ना। असी जिस मौके गुरु प्यारू पंजां प्यारों को अमर की दात प्राप्त की ना पंजां प्यारे साहबाना को, उन्होंने स्पीकर ला के तो वाहगुरु मंत्र का जाप कराया। स्पीकर लवा के मूल मंत्र का जाप स्पीकर ला के कराया क्योंकि चोरी का बाल नहीं। सतगुर दिता नाम, सतगुरु पातशाह ने नाम दिता ते नाम देण दा की प्रोसीजर है इत्थे कृपा करके दस रहे हन।
अमृत चखिया
उन्हां ने भाई गुरमुखो सानू अमर दी दात दित्ती। कई बंदे कहिंदे ज्ञानी जी ये तां तुहाडा अड़कल पचू है, भला पाणी च पतासे पाउण करके बंदे नूं जे पंज उहनां चुले दे दिते ते पंज सिर विच पा दिते ये तुहाडियां चलाकियां ने, भला पतासियां दे पाणी नाल बंदा किवें मुक्त हो गया। उहनां भरावां नूं मैं बेनती करां कल्ले पतासियां ते पाणी नाल मुक्ति नहीं। आपां घर विच प्रशादा पाणी छकदे ते आपां कहिंदे धीए पाणी दा गलास लिया, जदों आपां पाणी गुरुद्वारे साहिब वरताउने ते आपां कहिंदे गुरमुख प्यारे लो जल छको, है तां पाणी ना। घर विच पाणी गुरु के लंगर विच जल ते जदों उस पाणी ते बाणी पढ़ी गई फिर गुरु प्यारू बन गया अमृत। बड़ी सिंपल जी उदाहरण दिया, अपने परिवार का मैंबर को ढिला ते आपां बहुते पढ़े नहीं, सानू डॉक्टर ने यह लिख दिता भी मैडिकल स्टोर तो आ टीके लिया के तो इनू हफ्ता लवाओ ठीक हो जाएगा। पेंडू बंदा गया पैसे दिते, दुकानदार भरा ने मैडिकल स्टोर वाले ने दवाइया शीशियां दित्तियां ते पिंड वाला बंदा तुर पिया पेंडू। उन्हें पिछों वार मारी भाई साहब आ पानी भी लै जाओ। कहिंदा पानी किस काम, वो कहिंदा भलिया राम तां दवाई नाल आउना पर दवाई विच पानी पाउण नाल दवाई घोल के जदों इंजैक्शन लगेगा रोग तां कटिया जाएगा। इसे प्रकार गुरमुखोड़ा पानी डिस्टिल्ड वाटर है जिहड़ा खंडा है ना खंडा, ये इंजैक्शन ए वो सरिंज है। जदों पंजां प्यारे ने वह खंडा फेरिया नाल गुरु की पंज बाणियां नूं कीता मिक्स, जदों ये मेडिसन पाई ना पंजां बाणियां दी ਉਦੋਂ ਪਾਣੀ ਨਾਲ ਬਾਣੀ ਰਲ ਕੇ ਤੇ ਅੰਮ੍ਰਿਤ ਬਣ ਗਈ, ਉਹਨੇ ਸਾਡਾ ਜੰਮਣ ਤੇ ਮਰਨ ਕਰ ਦਿੱਤਾ। ਗੱਲ ਪਾਣੀ ਨਾਲ ਡੀ। ਹੁਣ ਵੇਖੋ ਨਾ ਵੀ ਕੱਥੂ ਨੰਗਲ ਤੋਂ ਪਾਣੀ ਆਉਂਦਾ ਤੇ ਕਦੇ ਆਪਾਂ ਕੱਥੂ ਨੰਗਲ ਦੇ ਵਾਲੇ ਪਿੰਡ ਵਾਲੇ ਬੰਦੇ ਉੱਥੇ ਸੂਏ 'ਚ ਨਹਾਤੇ ਨੇ, ਕਦੇ ਨਹੀਂ ਨਹਾਤੇ। ਜਿਹੜਾ ਸਰੋਵਰ 'ਚ ਪਾਣੀ ਪੈਂਦਾ ਨਾ ਸਰੋਵਰ 'ਚ, ਇਹ ਕੱਥੂ ਨੰਗਲ ਤੋਂ ਸੂਆ ਆਉਂਦਾ ਹੈ। ਪਰ ਕੱਥੂ ਨੰਗਲ ਦੇ ਬੰਦਿਆਂ ਨੇ ਕਦੇ ਸੂਏ 'ਚ ਉੱਥੇ ਇਸ਼ਨਾਨ ਨਹੀਂ ਕੀਤਾ, ਚੇਚਾ ਕਿਰਾਇਆ ਖਰਚ ਕੇ ਇੱਥੇ ਆਉਂਦੇ ਨੇ, ਕਿਉਂਕਿ ਇਸ ਪਾਣੀ 'ਤੇ ਬਾਣੀ ਪੜੀ ਗਈ। ਇਹ ਪਾਣੀ ਚਾਰਜ ਹੋ ਕੇ ਗੁਰੂ ਪਿਆਰੋ ਅੰਮ੍ਰਿਤ ਬਣ ਗਿਆ ਅਤੇ ਉਹਨੇ ਕੋਹੜੀਆਂ ਦੇ ਕੋਹੜ ਕੱਢ ਦਿੱਤੇ। ਸੋ ਇਸ ਪ੍ਰਕਾਰ ਜਦੋਂ ਸਤਿਗੁਰੂ ਪਾਤਸ਼ਾਹ ਨੇ ਕੀਤੀ ਕਿਰਪਾ, ਪਾਣੀ 'ਤੇ ਬਾਣੀ ਪੜ ਕੇ ਜਦੋਂ ਨਾਮ ਅੰਮ੍ਰਿਤ ਦੀ ਦਿੱਤੀ ਦਾਤ, ਫਿਰ ਕੀ ਹੋਏਗਾ?
ਸਾਧਾ ਸੰਗ ਅਪਾਰ।
ਸਾਧਾ ਤੋਂ ਭਾਵ ਸਾਧ ਦੀ ਨਿਸ਼ਾਨੀ ਕੀ ਹੈ? ਸਾਧ ਵਹੀ ਜਗ ਜਾਣੀਏ, ਜਾ ਕੇ ਨਾਹੇ ਉਹ ਪਾਦ ਮਨ। ਇਹ ਬਾਹਰ ਦੀ ਪੰਕਤੀ ਬਾਣੀ ਦੀ ਨਹੀਂ, ਸਾਧ ਦੀ ਵਿਆਖਿਆ। ਸਾਧ ਵਹੀ ਜਗ ਜਾਣੀਏ, ਜਾ ਕੇ ਨਾਹੇ ਉਪਾਦ ਮਨ। ਜਿਹਦੇ ਮਨ ਵਿੱਚ ਉਪਾਧੀ ਨੇ ਉਹਨੂੰ ਸਾਧ ਕਹਿੰਦੇ ਨੇ। ਤੇ ਸਤਿਗੁਰੂ ਗ੍ਰੰਥ ਸਾਹਿਬ ਵਿੱਚ ਪਾਤਸ਼ਾਹ ਨੇ ਬੜੇ ਸਾਦੇ ਢੰਗ ਨਾਲ ਕਿਹਾ ਹੈ, ਸਾਧ ਨਾਮ ਨਿਰਮਲ ਤਾਂ ਕਿ ਕਰਮ। ਜਿਹਦੇ ਕੰਮਾਂ 'ਚ ਕਿਸੇ ਪ੍ਰਕਾਰ ਦੀ ਮੈਲ ਨਾ ਹੋਵੇ, ਉਹਨਾਂ ਨੂੰ ਸਾਧ ਕਹਿੰਦੇ ਨੇ। ਸਾਧਾਂ ਸੰਗ ਅਪਾਰ, ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਕੇ ਇੱਕ ਪਰਿਪੂਰਨ ਪਰਮਾਤਮਾ ਜਿਹੜਾ ਪਾਰਾਵਾਰ ਤੋਂ ਰਹਿਤ ਹੈ, ਜਿਹਦਾ ਅੰਤ ਕੋਈ ਨਹੀਂ।
ਅਨਦਿਨ ਹਰ ਗੁਣ ਰਵੈ।
ਪਿਆਰਿਆ ਤੈਨੂੰ ਦਿਨੇ ਮੌਕਾ ਮਿਲਦਾ ਤੇ ਦਿਨੇ ਚੇਤੇ ਕਰਨਾ ਕਰ, ਰਾਤ ਨੂੰ ਮੌਕਾ ਮਿਲਦਾ ਤੇ ਰਾਤ ਨੂੰ ਚੇਤੇ ਕਰਨਾ ਕਰ। ਕਹਿੰਦਾ ਕਿਵੇਂ ਕਰਾਂ? ਕਹਿੰਦਾ ਕਦੇ ਆਪਣੇ ਘਰ ਜਦੋਂ ਤੇਰਾ ਛੋਟਾ ਜਿਹਾ ਬੱਚਾ ਸੀ ਤੇ ਆਪਣੀ ਘਰਵਾਲੀ ਨੂੰ ਕੰਮ ਕਰਦਿਆਂ ਵੇਖਿਆ ਹੀ? ਇਹ ਦ੍ਰਿਸ਼ਟਾਂਤ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਹੈ। ਕਹਿਤ ਨਾਮ ਦਿਓ ਸੁਣੋ ਤਲੋਚਨ, ਬਾਲਕ ਪਾਲਨ ਪੌਡੀ ਵਾਲੇ, ਅੰਤਰ ਬਾਰ ਕਾਜ ਵਿਰੋਧੀ, ਚੀ ਸੋ ਬਾਰ ਕਰਾਖੀ ਵਾਲੇ। ਮਾਂ ਨੇ ਆਪਣੇ ਬੱਚੇ ਨੂੰ ਪਾਇਆ ਝੋੜੀ 'ਚ, ਕਿਸੇ ਦੇ ਘਰ ਭੰਗੂੜਾ ਹੈ, ਕਈ ਮੇਰੇ ਵਰਗੇ ਗਰੀਬ ਪਰਿਵਾਰ ਜਿਨ੍ਹਾਂ ਦੇ ਘਰ ਭੰਗੂੜਾ ਨਹੀਂ, ਉਹਨਾਂ ਦੀ ਮਾਂ ਨੇ ਮੰਜੇ ਦੀ ਹੀ ਦੇ ਨਾਲ ਕੱਪੜਾ ਬੰਨ ਕੇ ਝੋਲੀ 'ਚ ਬੱਚੇ ਨੂੰ ਪਾ ਦਿੱਤਾ। ਦੁੱਧ ਦੇ ਕੇ ਬੱਚਾ ਰੋਂਦਾ ਹੈ, ਮਾਂ ਗੇੜਾ ਕੱਢ ਕੇ ਝੋਲੀ ਨੂੰ ਕਦੇ ਭੰਗੂੜੇ ਨੂੰ ਲਾਉਂਦੀ ਹੈ, ਨਾਲ ਕੰਮ ਕਰੀ ਜਾਂਦੀ ਹੈ ਤੇ ਨਾਲੇ ਬੱਚੇ ਨੂੰ ਚੁੱਪ ਕਰਾਈ ਜਾਂਦੀ ਹੈ। ਜਿਵੇਂ ਉਹ ਮਾਂ ਬੱਚੇ ਨੂੰ ਭੰਗੂੜੇ ਵਿੱਚ ਪਾ ਕਰਕੇ ਆਪਣਾ ਕੰਮ ਕਰਦੀ ਤੇ ਉਹਦਾ ਖਿਆਲ ਬੱਚੇ ਵਾਲੇ ਪਾਸੇ ਹੈ ਨਾ, ਇਸੇ ਪ੍ਰਕਾਰ ਗੁਰਮੁਖਾ ਤੂੰ ਆਪਣੇ ਧੰਦੇ ਕਰ, ਪਰ ਉਸ ਮਾਂ ਕੋਲੋਂ ਜਾ ਸਿੱਖ ਜਿਹਨੇ ਬੱਚੇ ਨੂੰ ਪਾਲਣਾ ਦਿੱਤੀ, ਉਹਦੀ ਸੁਰਤੀ ਬੱਚੇ ਵਾਲੇ ਪਾਸੇ ਹੈ ਨਾ। ਜਿਵੇਂ ਮਾਂ ਨੇ ਆਪਣੇ ਧੰਦੇ ਕਰਦਿਆਂ ਆਪਣੀ ਸੁਰਤੀ ਨੂੰ ਬਾਲਕ ਵਾਲੇ ਪਾਸੇ ਵੱਲ ਰੱਖਿਆ, ਇਸੇ ਪ੍ਰਕਾਰ ਤੂੰ ਕਿਰਤੀ ਹੈ, ਕਿਰਤ ਕਰ, ਪਰ ਆਪਣੀ ਸੁਰਤੀ ਨੂੰ ਉਸ ਪਰਿਪੂਰਨ ਪਰਮਾਤਮਾ ਵਾਲੇ ਪਾਸੇ ਵੱਲ ਰੱਖ। ਅਣ ਦਿਨ ਹਰ ਗੁਣ ਰਵੇ, ਦਿਨੇ ਤੇ ਰਾਤ ਉਸ ਪਰਮਾਤਮਾ ਦੇ ਗੁਣਾਂ ਨੂੰ ਰਵੇ ਆਚਾਰਨਾ ਕਰ, ਬੋਲਣਾ ਕਰ।
ਪਾਈ ਮਨੋਰਥ ਸਭ।
ਕਿਤੇ ਗੁਰੂ ਪਿਆਰੋ ਸਮਾਗਮ ਹੋਵੇ ਨਾ, ਸਮਾਗਮ ਤੇ ਗ੍ਰੰਥੀ ਸਿੰਘ ਢਲਾਵੇ, ਉਹ ਕਵੇ ਬਾਪੂ ਆਨੰਦ ਸਾਹਿਬ ਪੜ, ਕਹਿੰਦਾ ਮੈਂ ਭਾਈ ਆ। ਜਿਹਨੂੰ ਜਾਂਦਾ ਟਕਾਉਂਦਾ ਨਾ, ਜੱਜ ਦਾ ਟੰਗਾ, ਤੇ ਕਾਕੇ ਦਾ ਦਾਦਾ ਕਹਿੰਦਾ ਪੁੱਤਰੋ ਪਾਸੇ ਹੋ ਜਾਓ, ਅੱਜ ਖੁਸ਼ੀ ਦਾ ਮੌਕਾ, ਮੈਨੂੰ ਭੰਗੜਾ ਪਾ ਲੈਣ ਦਿਓ। ਉਦੋਂ ਨਵਾਂ ਨਰੋਆ ਨੰਦ ਸਾਹਿਬ ਨਾਲ ਦਰਦ ਹੋਈ ਤੇ ਭੰਗੜੇ ਵਾਲੀ ਕੱਖ ਵੀ ਨਹੀਂ। ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿਣ ਲੱਗੇ, ਇਹਦੀ ਇਹ ਅਵਸਥਾ ਹੈ, ਬੁਰੇ ਕਾਮ ਕੋ ਊਟ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਬੁਰੇ ਕੰਮ ਵਾਸਤੇ ਬੁਰਿਆਈ ਆਲ ਕਰੇ, ਚੰਗਿਆਈ ਆਲ ਕਰੇ, ਬੁਰਿਆਈ ਹੋਏ ਸੇਰ। ਤੋ ਪਾਤਸ਼ਾਹ ਕਹਿੰਦੇ ਪਿਆਰਿਆ ਤੈਨੂੰ ਦਿਨੇ ਮੌਕਾ ਮਿਲਦਾ ਹੈ, ਤੈਨੂੰ ਰਾਤ ਨੂੰ ਮੌਕਾ ਮਿਲਦਾ, ਪਰਮਾਤਮਾ ਨੂੰ ਚੇਤੇ ਕਰੀ ਚੱਲ।
ਜੋਨੀ ਨਹਿ ਭਵੈ,
ਤੇਰੀਆਂ ਸਾਰੀਆਂ ਮਨ ਦੀਆਂ ਇਛਾਵਾਂ ਪੂਰੀਆਂ ਹੋ ਜਾਣਗੀਆਂ, ਤੈਨੂੰ ਜੋਨਾ ਚ ਭੜਕਣਾ ਨਹੀਂ ਪਏਗਾ।
ਸਭ ਕਿਛ ਕਰਤੇ ਹੱਥ,
ਆਮ ਕਰਕੇ ਆਪਾਂ ਵੇਨੇ ਵੀ ਇਹ ਵਿਦਿਆ ਮੰਤਰੀ ਹੈ, ਇਹ ਸਿਹਤ ਮੰਤਰੀ ਹੈ, ਇਹ ਮਾਲ ਮੰਤਰੀ ਹੈ, ਪਰ ਰੱਬ ਨੇ ਸਾਰਾ ਮਹਿਕਮਾ ਆਪਣੇ ਕੋਲ ਰੱਖਿਆ, ਸਾਰਾ ਮਹਿਕਮਾ ਆਪਣੇ ਕੋਲ। ਜਿਹੜਾ ਹਿੰਦੂ ਧਰਮ ਹੈ ਨਾ, ਉਹਦੇ ਵਿੱਚ ਸਰਸਵਤੀ ਨੂੰ ਐਜੂਕੇਸ਼ਨ ਦੀ ਮਹਿਕਮਾ ਦਿੱਤਾ ਵੀ ਜਿਹਨੇ ਵਿਦਿਆ ਪੜ੍ਹਨੀ ਹੈ ਨਾ ਉਹ ਸਰਸਵਤੀ ਦੀ ਪੂਜਾ ਕਰੇ, ਅਤੇ ਜਿਹਨੇ ਕਦੇ ਟੂਰਨਾਮੈਂਟ 'ਤੇ ਜਾ ਕੁਸ਼ਤੀ ਕਰਨੀ ਉਹ ਬਾਬੇ ਹਨੂੰਮਾਨ ਨੂੰ ਲੱਡੂ ਖਵਾਏ। ਵੱਖ ਵੱਖ ਮਹਿਕਮੇ, ਜਿਹੜਾ ਖੇਡਾਂ ਦਾ ਮਹਿਕਮਾ ਬਾਬੇ ਹਨੂੰਮਾਨ ਕੋਲ, ਜਿਹੜਾ ਵਿਦਿਆ ਦਾ ਮਹਿਕਮਾ ਸਰਸਵਤੀ ਕੋਲ। ਪਰ ਗੁਰਮਤ ਕਹਿੰਦੀ ਗੁਰਮੁਖਾ, ਉਸ ਪਰਿਪੂਰਨ ਪਰਮਾਤਮਾ ਨੇ ਸਾਰਾ ਕੁਝ ਆਪਣੇ ਕੰਟਰੋਲ 'ਚ ਰੱਖਿਆ। ਸਭ ਕੁਛ ਕਰਤੇ ਹੱਥ, ਕਾਰਨ ਜੋ ਕਰੇ। ਜਿਹੜੇ ਬਹਾਨੇ ਬਣਦੇ ਨੇ, ਇਹਨਾਂ ਬਹਾਨਿਆਂ ਨੂੰ ਬਣਾਉਣ ਵਾਲਾ ਵੀ ਉਹ, ਕਿਉਂਕਿ ਆਪਾਂ ਜਾਪ ਸਾਹਿਬ 'ਚ ਪੜ੍ਹਦੇ ਹਾਂ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹੰਦ ਹੈ।
ਨਾਨਕ ਮੰਗੈ ਦਾਨ।
ਦਾਨ ਦਾ ਮਤਲਬ ਕੀ ਹੁੰਦਾ ਹੈ? ਆਪਾਂ ਇੱਕ ਅਧਾਰਾ ਮੰਗਦੇ ਕਿ ਦਾਨ ਮੰਗਦੇ ਹਾਂ? ਅਧਾਰੇ ਦਾ ਭਾਵ ਹੁੰਦਾ ਵੀ ਗੁਰਮੁਖਾ ਮੈਨੂੰ 3 ਮਹੀਨੇ ਵਰਤਣ ਲਈ ਦੇ ਦੇ, ਮੈਂ ਕੋਸ਼ਿਸ਼ ਕਰਾਂਗਾ 3 ਮਹੀਨੇ 'ਚ ਤੈਨੂੰ ਚੀਜ਼ ਮੋੜਨ ਦਾ, ਅਤੇ ਬਹੁਤੀ ਗੱਲ ਜੇ ਮਜਬੂਰੀ ਹੋਈ ਤਾਂ 4th ਮਹੀਨਾ ਲੰਘਣ ਨਹੀਂ ਦਿਆਂਗਾ, ਤੈਨੂੰ ਮੋੜ ਦਿਆਂਗਾ। ਦਾਨ ਦਾ ਭਾਵ ਇਹ ਹੈ ਵੀ ਮੈਨੂੰ ਮਾਲਕਾ ਦੇ ਦੇ, ਮੈਂ ਗਰੀਬ ਹਾਂ, ਤੈਨੂੰ ਮੋੜਨ ਜੋਗਾ ਨਹੀਂ। ਦਾਨ ਕਦੇ ਮੋੜਿਆ ਨਹੀਂ ਗਿਆ, ਆਧਾਰ ਮੋੜਦੇ ਹਾਂ ਪਰ ਦਾਨ ਮੋੜਨ ਲਈ ਨਹੀਂ ਹੁੰਦਾ। ਇਸ ਕਰਕੇ ਮੇਰੇ ਮਾਲਕਾ, ਮੈਂ ਤੇਰੇ ਦਰ ਦਾ ਮੰਗਤਾ, ਮੇਰੇ 'ਤੇ ਰਹਿਮਤ ਕਰ, ਮੇਰੇ 'ਤੇ ਕਿਰਪਾ ਕਰ, ਮੈਂ ਤੈਨੂੰ ਮੋੜਨ ਜੋਗਾ ਨਹੀਂ। ਤੇ ਕੀ ਮੰਗਣਾ ਹੈ?
ਸੰਤਾਂ ਧੂੜ ਤਰੈ।
ਜਿਹੜੀ ਸੰਤਾਂ ਦੀ ਚਰਨ ਧੂੜ ਹੈ ਨਾ ਉਹ ਮੈਨੂੰ ਦੇ। ਔਰ ਸੰਤਾਂ ਦੀ ਚਰਨ ਧੂੜ ਨਾਲ ਕਈ ਤਰਗ ਹੈ, ਅਥਵਾ ਮੇਰੇ 'ਤੇ ਮਿਹਰ ਕਰ, ਮੈਂ ਸੰਤਾਂ ਦੀ ਜਿਹੜੀ ਚਰਨ ਧੂੜ ਹੈ ਉਹਦੇ ਥੱਲੇ ਰਵਾਂ, ਉਹਨੂੰ ਆਪਣੇ ਸਿਰ 'ਤੇ ਧਾਰਨਾ ਕਰਾਂ।
ਮਹੱਲਾ ਪੰਜਵਾਂ। ਤਿਸਨੋ ਮਨ ਵਸਾਈ।
ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾਉਣਾ ਕਰ। ਕਿਹੜਾ ਪਰਮਾਤਮਾ?
ਜਿਨ ਉਪਾਇਆ।
ਜਿਨੇ ਸ੍ਰਿਸ਼ਟੀ ਤੈਨੂੰ ਪੈਦਾ ਕੀਤਾ ਹੈ।
ਜਿਨ ਜਨ ਧਿਆਇਆ ਖਸਮ।
ਜਿਨ੍ਹਾਂ ਨੇ ਦਾਸਾ ਭਾਵ ਧਾਰ ਕੇ ਉਸ ਮਾਲਕ ਨੂੰ ਚੇਤੇ ਕੀਤਾ। ਪਿਆਰਿਓ,
ਤਿਨ ਸੁਖ ਪਾਇਆ,
ਉਹਨਾਂ ਨੂੰ ਪਰਮ ਸੁਖ ਦੀ ਪ੍ਰਾਪਤੀ ਹੋ ਗਈ।
ਸਫਲ ਜਨਮ ਪਰਵਾਨ,
ਉਹਨਾਂ ਦਾ ਜਨਮ ਸਫਲਾ ਤੇ ਲੇਖੇ ਵੀ ਜਾਣਨਾ ਕਰੋ।
ਗੁਰਮੁਖ ਆਇਆ,
ਜਿਹੜੇ ਗੁਰੂ ਦੀ ਦੱਸੀ ਤਕਨੀਕ ਦੇ ਮੁਤਾਬਕ ਗੁਰਮਤ ਦੇ ਦਾਇਰੇ ਵਿੱਚ ਆਏ ਹਨ।
ਹੁਕਮੈ ਬੁੱਝ ਨਿਹਾਲ।
ਪਰਮਾਤਮਾ ਪਿਆਰਿਆ, ਪਰਮਾਤਮਾ ਦੇ ਹੁਕਮ ਨੂੰ ਸਮਝ, ਤੇਰੇ ਦੁੱਖ ਕੱਟੇ ਜਾਣਗੇ।
ਖਸਮ ਫਰਮਾਇਆ,
ਜੋ ਪਰਮਾਤਮਾ ਦਾ ਫਰਮਾਨ ਹੈ ਪਿਆਰਿਆ ਉਹਨੂੰ ਸਮਝ ਪਈ ਉਹਨਾਂ ਦਾ ਹੁਕਮ ਕੀ ਹੈ, ਤੇ ਹੁਕਮ ਗੁਰਮੁਖ ਹੋਇਆ। ਨਾਨਕ ਹੁਕਮੈ ਜੇ ਬੁੱਝੈ ਧੌਮੇ ਕਹਿ ਨਾ ਕੋਏ। ਜਿਹਨਾਂ ਹੁਕਮ ਨੂੰ ਸਮਝ ਲਿਆ ਨਾ ਉਹਨਾਂ ਦੇ ਅੰਦਰ ਮੁੜ ਕੇ ਮੈਂ ਨਹੀਂ ਜੀ ਰਹਿੰਦੇ।
ਜਿਸ ਹੋਆ ਆਪ ਕਿਰਪਾਲ।
ਜਿਹਦੇ ਤੇ ਵਾਹਿਗੁਰੂ ਉਹ ਆਪਣੀ ਕਿਰਪਾ ਕਰਦਾ, ਅਥਵਾ ਉਹ ਕਿਰਪਾ ਦਾ ਘਰ ਪਰਮਾਤਮਾ ਜਿਨ੍ਹਾਂ ਤੇ ਆਪਣੀ ਦਇਆ ਕਰਦਾ ਹੈ।
ਸੋ ਨਹਿ ਪਰਮਾਇਆ।
ਉਹ ਗੁਰੂ ਪਿਆਰੋ ਪਰਮ ਭੁਲੇਖਿਆਂ ਚ ਨਹੀਂ ਪੈਂਦੇ। ਆਪਾਂ ਨੂੰ ਪਰਮ ਭੁਲੇਖੇ ਪਏ ਨੇ, ਕਿਸੇ ਨੇ ਆਪਣੇ ਡੌਲੇ ਨਾਲ ਕਾਲਾ ਤਾਗਾ ਬੱਧਾ ਹੈ, ਕਿਸੇ ਨੇ ਗਿੱਟੇ ਨਾਲ ਬੱਧਾ। ਪਿਆਰਿਓ, ਇਹਨਾਂ ਤਾਗਿਆਂ ਨੇ ਬੰਨੇ ਨਹੀਂ ਜੇ ਲਾਉਣਾ, ਇਹ ਕੇਵਲ ਤੇ ਕੇਵਲ ਪਰਮ ਭੁਲੇਖਾ। ਤੋ ਜਿਨ੍ਹਾਂ ਤੇ ਕਿਰਪਾ ਕੀਤੀ ਉਹ ਇਹਨਾਂ ਤਾਗਿਆਂ ਦੇ ਚੱਕਰ 'ਚ ਨਹੀਂ ਪੈਂਦੇ, ਉਹ ਇਹਨਾਂ ਚੱਕਰਾਂ 'ਚ ਨਹੀਂ ਪੈਂਦੇ ਵੀ ਕਿਸੇ ਬੱਚੇ ਨੇ ਛਿੱਕ ਮਾਰ ਦਿੱਤੀ ਤਾਂ ਨਾ ਤੁਰੋ। ਇਹਨਾਂ ਭਰਮਾਂ ਤੋਂ ਬਹਿਤ ਨਹੀਂ ਰਹਿਤ ਨੇ, ਕਿਉਂਕਿ ਆਪਾਂ ਨੂੰ ਹੁਕਮ ਹੈ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ।
ਜੋ ਜੋ ਦਿੱਤਾ ਖਸਮ,
ਜੋ ਜੋ ਭਾਈ ਮਾਲਕ ਨੇ ਦਿੱਤਾ ਹੈ
ਸੋਈ ਸੁਖ ਪਾਇਆ।
ਗੁਰਮੁਖਾ ਸੁਖ ਪਾਉਣਾ ਕਰ, ਉਹਦੇ ਚ ਉਹਦਾ ਧੰਨਵਾਦ ਕਰਨਾ ਕਰ।
ਨਾਨਕ ਜਿਸੇ ਦਇਆਲ,
ਜਿਹਦੇ ਤੇ ਦਇਆ ਕਰਦਾ ਪਿਆਰਿਓ।
ਬੁਝਾਏ ਹੁਕਮ ਮਿਤ,
ਪਰਿਪੂਰਨ ਪਰਮਾਤਮਾ ਉਹਨਾਂ ਨੂੰ ਮਰਿਆਦਾ ਸਮਝਾ ਦਿੰਦਾ ਹੈ।
ਜਿਸੇ ਭੁਲਾਏ ਆਪ,
ਜਿਹੜੇ ਆਪਣੀ ਕਰਨੀ ਕਰਕੇ ਭੁੱਲ ਗਏ ਪਰਮਾਤਮਾ ਨੂੰ।
ਮਰ ਮਰ ਜੰਮੇ ਨਿਤ,
ਗੁਰਮੁਖ ਪਿਆਰੋ ਮਰ ਗਏ ਤੇ ਜੰਮ ਗਏ, ਜੰਮ ਪਏ ਤੇ ਫਿਰ ਮਰ ਗਏ, ਚੱਕਰ ਚ ਪੈ ਰਹਿੰਦੇ ਹਨ।
ਪੌੜੀ ਨਿੰਦਕ ਮਾਰੇ ਤਤਕਾਲ,
ਨਿੰਦਿਆ ਕਰਨ ਵਾਲਿਆਂ ਨੂੰ ਫੱਟ ਮਾਰ ਦਿੱਤਾ।
ਖੇਨ ਟਿਕਣ ਨਾ ਦਿੱਤੇ,
ਸੁਰੀ ਨੂੰ ਮਾਰਨਾ ਕੀਤਾ ਉਹਨੂੰ ਪਰ ਟਿਕਣ ਨਹੀਂ ਦਿੱਤਾ।
ਰੱਬ ਦਾਸ ਕਾ ਦੁੱਖ ਨਾ ਖਾਵ ਸਕੇ,
ਜਿਹੜਾ ਪਰਿਪੂਰਨ ਪਰਮਾਤਮਾ ਪਿਆਰਿਓ ਆਪਣੇ ਪਿਆਰੇ ਦੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਦਾ।
ਫੜ ਜੋਨੀ ਜੁੱਤੇ,
ਇਸ ਪ੍ਰਕਾਰ ਜਿਹੜੇ ਮਨਮੁਖ ਨੇ ਉਹਨਾਂ ਨੂੰ ਵਾਲਾਂ ਤੋਂ ਫੜ ਕੇ ਜੂਨਾਂ ਦੇ ਚੱਕਰ ਚ ਪਾ ਦਿੱਤਾ, ਅਥਵਾ ਅੱਗੇ ਨਿਰਣਾ ਕਰਨਗੇ।
ਮੱਥੇ ਵਾਲ ਪਛਾੜੇ ਹਨ,
ਗੁਰਮੁਖ ਪਿਆਰੇ ਨੂੰ ਗੜ ਪ੍ਰਾਣ ਚ ਲਿਖਿਆ ਹੈ ਵੀ ਉਹਨਾਂ ਨੂੰ ਵਾਲਾਂ ਤੋਂ ਫੜ ਕੇ ਧੋਇਆ ਗਿਆ।
ਜਮ ਮਾਰਗ ਮੁੱਤੇ,
ਜਮਾਂ ਦੇ ਮਾਰਗ ਚ ਪੈ ਗਏ ਤੇ ਮੁੱਤੇ ਲੁੱਟੇ ਗਏ।
ਦੁੱਖ ਲੱਗਾ ਬਿਲ ਲਾਣਿਆ,
ਇਸ ਗੱਲ ਦੀ ਪੁਸ਼ਟੀ ਗੁਰਬਾਣੀ ਚ ਆਪਾਂ ਪੜ੍ਹਦੇ ਹਾਂ, ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟ ਹੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜੇ ਛੂਟੈ।
ਦੁੱਖ ਲੱਗੈ ਬਿਲ ਲਾਣਿਆ,
ਇਹੋ ਭਾਈ ਆਪਣੇ ਮਾੜੇ ਕਰਮਾਂ ਕਰਕੇ ਦੁਖੀ ਹੋਏ ਵਰਲਾਪ ਕਰਦੇ ਹਨ।
ਨਰਕ ਘੋਰ ਸੁੱਤੇ,
ਇਸ ਪ੍ਰਕਾਰ ਆਪਣੀ ਗਾਫਲਤਾਈ ਕਰਕੇ ਜਿਹੜੇ ਅਵਿਦਿਆ ਦੀ ਨੀਂਦ ਸੁੱਤੇ ਰਹਿ ਉਹਨਾਂ ਨੂੰ ਘੋਰ ਨਰਕ ਵਿੱਚ ਪੈਣਾ ਪਿਆ।
ਅੰਠ ਲਾਏ ਦਾਸ ਰੱਖੇ ਹਨ,
ਜਿਵੇਂ ਸਿਆਲ ਦਾ ਮੌਸਮ ਹੋਵੇ ਤੇ ਗਰੀਬ ਮਾਂ ਪਿਓ ਹੋਵੇ ਤੇ ਜਿਹੜੀ ਮਾਂ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਕੇ ਰੱਖਦੀ ਉਹਨੂੰ ਨਮੂਨੀਆ ਨਹੀਂ ਹੁੰਦਾ, ਇਸ ਪ੍ਰਕਾਰ ਜਿਹੜੇ ਗੁਰੂ ਦੀ ਬਾਣੀ ਰੂਪੀ ਕੰਠ ਨਾਲ ਜੁੜੇ ਰਹਿ ਉਹਨਾਂ ਨੂੰ ਗੁਰੂ ਪਿਆਰੋ ਵਿਕਾਰਾਂ ਦਾ ਨਮੂਨੀਆ ਨਹੀਂ ਹੁੰਦਾ। ਸਤਿਗੁਰੂ ਪਾਤਸ਼ਾਹ ਨੇ ਆਪਣੇ ਪਿਆਰਿਆਂ ਨੂੰ ਗੁਰਮਤਿ ਦੀ ਸੋਝੀ ਦੇ ਕੇ ਆਪਣੇ ਨਾਲ ਲਾਈ ਰੱਖਿਆ, ਔਰ ਉਹ ਤਰੀਕਾ ਕੀ ਹੈ?
ਨਾਨਕ ਹਰ ਸਤੇ,
ਉਹ ਤਰੀਕਾ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਜਿਹੜਾ ਪਰਮਾਤਮਾ ਸਤ ਸਰੂਪ ਹੈ, ਜਿਹੜਾ ਹਰ ਥਾਂ ਤੇ ਵਿਆਪਕ ਹੈ ਨਾ, ਉਹ ਸਤਾਂਤ ਪ੍ਰਪਾ ਕਰਾ ਕਰਕੇ ਆਪਣੇ ਪਿਆਰਿਆਂ ਦੀ ਰੱਖਿਆ ਕੀਤੀ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਦਇਆ ਕਰਨ, ਇਹ ਸਾਡੀ ਵੀ ਅਵਸਥਾ ਬਣੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮੁਆਫੀ ਜੀ।
ਦੁੱਖ ਲੱਗੈ ਬਿਲ ਲਾਣਿਆ, ਨਰਕ ਘੋਰ ਸੁੱਤੇ, ਕੰਠ ਲਾਏ ਦਾਸ ਰੱਖੇ ਹਨ, ਨਾਨਕ ਹਰ ਸਤੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।